मूसन मस्कर प्रेम की रही जो अंबर शाये, बीदे बांदे कमल में पावर रहे लपटाए। चौ बोले महला पंजवा। चौदवी दी रात दा चंद, चौदवी मी कत्ते दी, कत्ते मिठड़ी रुत, गुलाबी बहार दा सरदार कत्ते। सोनी सोनी सर्दी, पिन्नी पिन्नी रात, चिट्टी चिट्टी चांदनी, सदा चांदनी। हाँ, इसे रात नू सर्द चांदनी दी रात कहिए, इसे नू पिन्नी रैन कहिए। कहे सोने तारे अखां मारदे हन, आकाश दा नील किहा डलकदा है, कीकू मन नू खिचदा है। हे आकाश, हे चंद, हे तारेओ, मना नू ना खिचो। हे फब्बी हुई रात, हे भिजी हुई रात, हे छटकी हुई रात, अपनी सुंदरता नाल ना लवाओ। असी धरती ते टुरन वाले, तेरियां सुंदर डूंघाइयां ते डूंघियां उचाइयां विच उड नहीं सकदे, पर कित्थों सोहणे जद अपनी सुंदरता नाल खिचण ते आउंदे हन, तद किसे दी सुणदे हन। अगले नूं की मुश्किलां पैणगियां, ओह की परवाह करदे हन। ओह तां अपने सुहप्पण विच सानू लीन करन दे चाओ विच हुंदे हन। कीकू जिलणा विचों तरीक के कढ़दे हन, कीकू जोर दे के खिचदे हन, कीकू वलूंदर के खोंदे हन, कीकू घुट के तू लैंदे हन। उहनां नूं की ओह खिचदे हन, ओह खिच हैन। हाँ, सुंदरता विच खिच है, जदों खिचदी है फिर खिचदी है। इहो उहदा धर्म है, इहो उसदा सुभाव है, इहो उसदी नेकी है। सुंदरता खिचेगी जिथे असी हाँ, उत्थों चुक लएगी, सब पासियां तो उपराम करा के अपने वल लावेगी। इहो सुंदरता दी सुंदरता है कि जदों झलका मारिया मोह लिया, जदों लिशकार दिता ठग लिया, ठग लिया तां आपे विच आपे नूं समोह दिता। चाहो पलकारे जिन्ना समा ही लगे, आहा अज नीले मानो धो के साफ कीते, डूंगे रंग दे दमक दे नीले आकाश दी तारियां नाल छबी ते चंद्रमा नाल छटकी छबी कैसा मोह रही है। अखां ठगियां जा रही हन, वैद तारां मारदे हन कि इह रुत कच्ची पक्की है। रात नूं त्रेल माड़ी पैंदी है, ठंड अवली पैंदी है, अंदर सौना ठीक है, पर हाए शिंगारी हुई रात दी सुंदरता रसीए मना नूं चुरा ही लै जांदी है। कुदरती सुंदरता दाओ खेडदी है, वैदां दी मत ते अपनी सोच उड जांदी है, आस ते अंदेशे गए हुण की रह जांदा है। कुदरत दा बनाओ ते शिंगार अर देखण हारियां मस्त अखां, कुदरत दा जोबन ते रसियां दियां हित अलसाइयां अख पुतलियां, कुदरत दी छबी ते कुदरत पाउण वाले अध खुले नैण, कुदरत दा सुहाण ते नैणा वालियां दे मोहे गए नेत्र, कुदरत दे ठगण हार कटाख ते रंग भरियां इश्क तणाइयां, निक्कियां निक्कियां चश्मा असगाह आकाश सारा दिसदा तारा मंडल चंद चांदनी सबो कुछ अपने आप विच समा लैंदियां हन। जादू कुठियां चश्मा चमकणा भुल जांदियां हन, हाँ फरकणा विसार के छपरां नूं कहिंदियां हन, भारे तां हो जाओ पर डिगणा नहीं। अज प्यारे दी कुदरत सुहावी ते प्यारी दुत्ती ते हाँ प्रीतम दा आहला सरूप जो कुदरत विच दमकदा है, इन्हां अखां इन्हां निक्के निक्के पर जीवन दे छेकां थाणी अंदरले नूं जफियां पा पा मिल रहा है। वाह सुंदरता, खूब ठग हैं तू, जिन्हां दे अंदर तू फेरा पाया उन्हां नूं लै गई हो। जद इस सुहावी सुंदरता दे कुछड़ कदे सच्चे प्रेमी चढ़ बैठन तां आखदे हन असी चले, लो पलंग विछिया रहा, देह उत्ते सिद्धी चट लेटी रही, हाथ छाती ते पए जुड़े रहे, ਨੈਣ ਅੱਧ ਖੁੱਲੇ, ਹਿੱਤ ਅਲਸਾਏ, ਪ੍ਰੇਮ ਪਰਵੇਦੇ ਉਸੇ ਤਰ੍ਹਾਂ ਖੁੱਲੇ ਰਹੇ, ਟੱਕ ਬੱਝੀ ਰਹੀ, ਪਰ ਦੇਖੋ ਸੁੰਦਰਤਾ ਮਲਕੜੇ ਜਿਹੇ ਸਾਨੂੰ ਵਿੱਚੋਂ ਖਿਸਕਾ ਤੇ ਚੱਲੀ ਜੇ। ਪਈ ਰੋ ਹੁਣ ਮੜੋਲੀ ਛਾਰ ਕੀ ਪੁਤਲੀ, ਪਈ ਰੋ ਤੂੰ ਜਾਣ ਤੇਰਾ ਦੇਸ਼ ਜਾਣੇ, ਸਾਨੂੰ ਤਾਂ ਸੁੰਦਰਤਾ ਆਪਣੇ ਦੇਸ਼ ਲੈ ਚੱਲੀ ਹੈ। ਪਈ ਰਹੋ ਇਹ ਮਿੱਟੀ ਕੀ ਮਟੀਆ, ਤੇ ਪਏ ਰਹਿਣ ਉਹ ਸਾਕ ਨਾਤੇ ਤੇ ਕੁਛ ਲੱਗਦੇ ਜੋ ਤੇਰੇ ਕਰਕੇ ਸਾਡੇ ਬਣੇ ਸਨ। ਤੂੰ ਤੇ ਤੇਰਾ ਵਲੇਵਾ ਪਏ ਰਹੋ, ਅਸੀਂ ਆਪਣੇ ਠੱਗਣ ਹਾਰ ਠੱਗ ਦੇ ਦੇਸ਼ ਚੱਲੇ ਹਾਂ, ਸਾਨੂੰ ਸਾਡਾ ਮੁਹਾਕਾ ਮੋਹ ਕੇ ਲੈ ਚੱਲਿਆ ਹੈ। ਅਸੀਂ ਇੱਕ ਝਾਕੇ ਤੇ ਰੀਝੇ ਹੋਏ ਮਗਨ ਹੋਏ ਹੋਏ ਟੁਰ ਚੱਲੇ ਹਾਂ ਝਾਕਿਆਂ ਦੇ ਦੇਸ਼। ਆਹ ਸੁੰਦਰਤਾ ਤੂੰ ਤਨ ਹੈ, ਤੂੰ ਉਹ ਦੇਵੀ ਹੈ ਜੋ ਵਿਛੜਿਆਂ ਨੂੰ ਮੇਲਦੀ ਹੈ, ਤੂੰ ਹੈ ਜੋ ਸੋਚ ਸਮੁੰਦਰ ਵਿੱਚੋਂ ਕੱਢ ਕੇ ਬੇਖੁਦੀਆਂ ਦੇ ਪੰਘੂੜੇ ਝੁਟਾਉਂਦੀ ਹੈ, ਤੂੰ ਹੈ ਜੋ ਰਸ ਦੇਸ਼ ਦੇ ਉੱਥੋਂ ਲਾਭ ਮਕਾਨ ਵਿੱਚ ਲੈ ਜਾਂਦੀ ਹੈ। ਇਹ ਸ਼ਬੀ ਤੇਰਾ ਜਾਦੂ ਤਨ ਹੈ, ਇਸ ਹਿਸਾਬੀ ਸੋਚੂ ਜੂੜੇ ਨੂੰ ਤੂੰ ਅਨੰਤ ਅਥਾਹ ਰਸ ਵਿੱਚੋਂ ਡਾਲ ਜਾਂਦੀ ਹੈ। ਤੂੰ ਜੋਗੀ ਰਾਜ ਹੈ ਜੋ ਚਿੱਤ ਬਿਰਤੀਆਂ ਦਾ ਪਲਕਾਰੇ ਵਿੱਚ ਨਿਰੋਧ ਕਰਦੀ ਹੈ, ਤੂੰ ਹੈ ਜੋ ਮਨ ਨੂੰ ਖੜਾ ਕਰਦੀ ਹੈ ਤੇ ਬੁੱਧੀ ਦੇ ਚੱਕਰ ਨੂੰ ਬੰਨ ਬਹਾਲਦੀ ਹੈ, ਤੂੰ ਹੈ ਜੋ ਪਾਰਲੇ ਦੇਸ਼ ਦਾ ਪਤਾ ਦਿੰਦੀ ਹੈ, ਤੂੰ ਹੈ ਜੋ ਮੰਤਰਾਂ ਤੇ ਫਲਾਸਫੀਆਂ ਦੀ ਸਰਹੱਦ ਤੋਂ ਪਰੇ ਟਪਾ ਕੇ ਰਸ ਦੇ ਦੇਸ਼, ਹਾਂ ਆਪੇ ਦੇ ਦੇਸ਼ ਵਿੱਚ ਲੈ ਜਾਂਦੀ ਹੈ। ਤੂੰ ਤਨ ਹੈ, ਤੈਨੂੰ ਆਦੇਸ਼ ਹੈ, ਤੈਨੂੰ ਵਾਹ ਵਾਹ ਹੈ, ਵਾਹ ਵਾਹ ਉਹ ਦੇਸ਼ ਹੈ ਜਿੱਥੇ ਬਾਣੀ ਦੀ ਪਹੁੰਚ ਨਹੀਂ, ਤੂੰ ਵਾਹ ਵਾਹ ਦਾ ਰੂਪ ਬਣ ਕੇ ਐਸੇ ਵੇਲੇ ਆਉਂਦੀ ਹੈ। ਵਾਹ ਵਾਹ ਕਰਤਿਆਂ ਰਹਿਣ ਸੁੱਖ ਵਿਹਾਏ, ਵਾਹ ਵਾਹ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਏ, ਵਾਹ ਵਾਹ ਕਰਤਿਆਂ ਹਰ ਸਿਓਂ ਲਿਵ ਲਾਏ, ਵਾਹ ਵਾਹ ਕਰਮੀ ਬੋਲੇ ਬੋਲਾਏ, ਵਾਹ ਵਾਹ ਕਰਤਿਆਂ ਸੋਭਾ ਪਾਏ, ਨਾਨਕ ਵਾਹ ਵਾਹ ਸਤ ਰਜਾਏ। ਵਾਹ ਸੁੰਦਰ ਦਾਤਾ ਜਿਨ ਸੁੰਦਰਤਾ ਦਾ ਭੇਤ ਦੱਸਿਆ, ਵਾਹ ਵਾਹ ਸੁੰਦਰਤਾ ਤੂੰ ਸੁੰਦਰ ਦਿਖਾ ਲਿਆ, ਵਾਹ ਵਾਹ ਸੁੰਦਰਤਾ ਤੂੰ ਵਾਹ ਵਾਹ ਸਿਖਾਈ, ਪਰ ਵਾਹ ਏ ਵਾਹ ਵਾਹ ਤੂੰ ਫਿਰ ਸੁੰਦਰਤਾ ਦਿਖਾਈ ਤੇ ਸੁੰਦਰ ਦੇ ਚਰਨੀ ਲਾਇਆ, ਵਾਹ 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 ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰ ਨਾ ਕੋਏ, ਵਾਹ ਵਾਹ ਆਗਮ ਅਥਾਹ ਹੈ, ਵਾਹ ਵਾਹ ਸੱਚਾ ਸੋਏ, ਵਾਹ ਵਾਹ ਵੇ ਪਰਵਾਹ ਹੈ, ਵਾਹ ਵਾਹ ਕਰੇ ਸੋ ਹੋਏ, ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ, ਵਾਹ ਵਾਹ ਕਰਮੀ ਪਾਈ ਹੈ ਆਪ ਦਇਆ ਕਰ ਦੇ ਨਾਨਕ, ਵਾਹ ਵਾਹ ਗੁਰਮੁਖ ਪਾਈ ਹੈ ਅਨ ਦਿਨ ਨਾਮ ਲਏ। ਹੇ ਸੋਹਣੇ ਹੇ ਸੁੰਦਰ ਹੇ ਮੇਰੇ ਸੁੰਦਰਾਂ ਦੇ ਸੁੰਦਰ, ਹੇ ਸੁਹਾਵੇ ਹੇ ਸਦਾ ਸੁਹਾਣ, ਹੇ ਸ਼ਬੀ ਵਾਲੇ ਹੇ ਫੱਬੀ ਵਾਲੇ, ਹੇ ਅਦੁੱਤੀ ਦੁੱਤੀ ਵਾਲੇ, ਹੇ ਮਨਮੋਹਣੇ, ਹੇ ਆਹਲਾ, ਹੇ ਲਲਤ, ਹੇ ਹੁਸਨ, ਹੇ ਹੁਸਨਾਂ ਦੇ ਸਰਦਾਰ, ਹੇ ਖੂਬ, ਹੇ ਖੂਬਾਂ ਦੇ ਸ਼ਹਿਨਸ਼ਾਹ, ਹਾਂ ਹੇ ਸੁੰਦਰ, ਸੁੰਦਰਤਾ ਨੂੰ ਆਪਣਾ ਪ੍ਰਕਾਸ਼ ਬਣਾ ਕੇ ਪ੍ਰਕਾਸ਼ ਪਰਮੋਹਿਤ ਹੋਇਆਂ ਨੂੰ ਆਪਣੇ ਵਿੱਚ ਖਿੱਚ ਲੈਣ ਵਾਲੇ, ਵਾਹ ਵਾਹ ਤੇਰੀ ਸੱਤ ਰਜਾਏ। ਹਾਂ ਕਦੇ ਕਦੇ ਇਹੋ ਸੁੰਦਰਤਾ ਮਨ ਨੂੰ ਕੋਈ ਹੋਰ ਅੱਖਾਂ ਵੀ ਲਾ ਦਿਆ ਕਰਦੀ ਹੈ, ਉਂਝ ਤਾਂ ਆਕਾਸ਼ਾਂ ਦਾ ਪਹਿਣ ਤੇ ਇਹ ਅਸਗਾਹ ਪੁਲਾੜ ਅੱਖਾਂ ਨੂੰ ਸੂਈਆਂ ਤੇ ਸੱਖਣਾ ਹੀ ਪਾਸਦਾ ਹੈ, ਪਰ ਇਹਨਾਂ ਨਵੀਆਂ ਅੱਖਾਂ ਨਾਲ ਇਹ ਸਾਰਾ ਜਿਉਂਦਾ ਹੋ ਦਿਸਦਾ ਹੈ, ਸੋਹਣਿਆਂ ਤੇ ਜਿਉਂਦਿਆਂ ਨਾਲ ਵਸ ਰਿਹਾ ਦਿਸ ਪੈਂਦਾ ਹੈ। ਆਓ ਵੇਖੋ ਕੌਣ ਦਿਸਿਆ ਜੇ, ਇੱਕ ਤਾਂ ਕੋਈ ਰਸੀਆ ਧਰਤੀ ਤੇ ਮੜੋਲੀ ਛੋੜ ਕੇ ਪਵਨ ਰੂਪ ਹੋ ਕੇ ਇਸੇ ਸੁੰਦਰਤਾ ਦੇ ਮੋਢੇ ਚੜ ਕੇ ਉੱਚਾ ਆਇਆ ਹੈ, ਇੱਕ ਕੋਈ ਅਰਸ਼ਾਂ ਤੋਂ ਚਾਨਣੇ ਦੀ ਦੇਵੀ ਆਈ, ਮਾਤਾ ਆਈ, ਅੰਮਾ ਆਈ, ਅੰਮਾ ਰੱਜੀ ਆਈ, ਰੱਜੀ ਆਈ ਕਿ ਰੱਜੀ ਆਈ, ਸ਼ੁਕਰ ਹੈ ਰਾਜੀ ਆਈ, ਸ਼ੁਕਰ ਹੈ ਧਰਤੀ ਉੱਤੇ ਤਾਂ ਨਾ ਰੱਜੀ ਤੇ ਨਾ ਰਾਜੀ ਵੱਸਦੀਆਂ ਹਨ, ਪਰ ਇੱਥੇ ਅੰਮਾ ਰਾਜੀ ਆਈ ਤੇ ਅੰਮਾ ਰੱਜੀ ਆਈ ਜੇ, ਹੁਣ ਭੁੱਖ ਤਸੇਵੇਂ ਤੇ ਰੋਗ ਦੁੱਖ ਗਏ, ਅੰਮਾ ਰੱਜੀ ਤੇ ਰਾਜੀ। ਆਓ ਹੁਣ ਇਹਨਾਂ ਦੀਆਂ ਗੱਲਾਂ ਸੁਣੀਏ। ਅੰਮਾ ਰੱਜੀ ਬੋਲੀ, ਆਓ ਬੱਚਾ, ਆਓ ਮੇਰੇ ਗੋਦੀ ਦੇ ਬੱਚੇ, ਮੈਂ ਤਾਂ ਸਦਾ ਤੇਰੇ ਨਾਲ ਹੁੰਦੀ ਹਾਂ, ਤੂੰ ਦਿਨੇ ਰਾਤ ਮੇਰੀ ਗੋਦ ਖੇਲਦਾ ਹੈ, ਫਿਰ ਤੂੰ ਭੁੱਖਾ ਹੋ ਕੇ ਡਾਬੂ ਕਿਉਂ ਲੈਂਦਾ ਹੁੰਦਾ ਹੈ ਤੇ ਰੋਗੀ ਜਿਹਾ ਹੋ ਕੇ ਹਾਏ ਹਾਏ ਕਿਉਂ ਕਰਦਾ ਹੁੰਦਾ ਹੈ। ਤੂੰ ਜਗਤ ਦੇ ਰਾਜਕਾਂ ਵੱਲ ਤੇ ਵੈਦਾਂ ਵੱਲ ਨਾ ਤੱਕਿਆ ਕਰ, ਆਪਣੀ ਮਾਂ ਵੱਲ ਤੱਕਿਆ ਕਰ, ਤੂੰ ਸਦਾ ਮੇਰੀ ਗੋਦ ਵਿੱਚ ਖੇਲਦਾ ਹੈ। ਰਸੀਆ, ਅੰਮਾ ਜੀ, ਤੁਸੀਂ ਮੇਰੇ ਉਹਨਾਂ ਧਰਤੀ ਦੇ ਨੈਣਾਂ ਨਾਲ ਨਹੀਂ ਦਿਸਦੇ ਹੋ, ਉਹ ਮਰ ਜਾਣੇ ਨੈਣ ਤਾਂ ਵੈਦਾਂ ਤੇ ਅੰਨਦਾਤਿਆਂ ਨੂੰ ਦੇਖਦੇ ਰਹਿੰਦੇ ਹਨ। ਅੰਮਾ, ਤੂੰ ਸੁੰਦਰਤਾ ਦੇ ਦੇਸ਼ ਵੱਸਦੀ ਹੈ, ਮੈਂ ਆਸ ਅੰਦੇਸ਼ੇ ਦੇ ਦੇਸ਼ ਵੱਸਦਾ ਹਾਂ, ਸੁੰਦਰਤਾ ਨੂੰ ਕਹੋ ਖਾਂ ਮੈਨੂੰ ਠੱਗੀ ਰੱਖਿਆ ਕਰੇ, ਆਪਣੇ ਕੰਧਾੜੇ ਚੁੱਕ ਕੇ ਮੈਨੂੰ ਇੱਥੇ ਲੈ ਆਇਆ ਕਰੇ, ਤਾਂ ਮੈਨੂੰ ਤੂੰ ਦਿਸਦੀ ਰਿਹਾ ਕਰੇ ਤੇ ਮੈਂ ਹੁਣ ਵਾਂਗੂ ਤੇਰੀ ਛਾਵੇਂ ਸੁੱਖ ਮਾਣਦਾ ਰਿਹਾ ਕਰਾਂ। ਅੰਮਾ, ਬੱਚਾ, ਤੂੰ ਵਾਹ ਵਾਹ ਕਰਿਆ ਕਰ, ਵਾਹ ਵਾਹ ਗੁਰਸਿੱਖ ਨਿੱਤ ਸਭ ਕਰੋ, ਗੁਰਪੂਰੇ ਵਾਹ ਵਾਹ ਭਾਵੈ, ਨਾਨਕ ਵਾਹ ਵਾਹ ਜੋ ਮਨ ਚਿੱਤ ਕਰੇ, ਤਿਸ ਜਮ ਕੰਕਰ ਨੇੜ ਨਾ ਆਵੈ। ਰਸੀਆ, ਅੰਮਾ ਜੀ, ਮੈਂ ਕੀ ਕਰਾਂ, ਜਦੋਂ ਸੱਚੀ ਤੇ ਸੁੱਚੀ ਸੁੰਦਰਤਾ ਝਲਕਾ ਮਾਰਦੀ ਹੈ, ਮੱਲੋ ਮੱਲੀ ਵਾਹ ਵਾਹ ਹੁੰਦੀ ਹੈ, ਜਦੋਂ ਆਸ ਅੰਦੇਸ਼ੇ ਦੇ ਭੂਤ ਆਦਿ ਬਲਦੇ ਹਨ, ਤਦ ਵਾਹ ਵਾਹ ਕਰੋ ਵੀ ਤਦ ਵੀ ਸਵਾਦ ਨਹੀਂ ਪੈਂਦਾ। ਅੰਮਾ, ਫੇਰ ਵੀ ਵਾਹ ਵਾਹ ਨਾ ਛੱਡਿਆ ਕਰੋ, ਉਦੋਂ ਵਾਹ ਵਾਹ ਆਸ ਅੰਦੇਸ਼ੇ ਦੀ ਜਕੜ ਨੂੰ ਮੱਪ ਮੱਪ ਕੇ ਕੱਟਦੀ ਹੁੰਦੀ ਹੈ, ਵਾਹ ਵਾਹ ਕਦੇ ਸੱਖਣੀ ਨਹੀਂ ਜਾਂਦੀ। ਵਾਹ ਵਾਹ ਦੋ ਕੰਮ ਕਰਦੀ ਹੈ, ਇੱਕ ਤਾਂ ਮੈਲ ਕੱਟਦੀ ਹੈ, ਦੂਏ ਜਦੋਂ ਮੈਲ ਕੱਟ ਲਵੇ ਤਦ ਪਿਆਰੇ ਦੇ ਸੱਤ ਸੁਹਾਣ ਸਦਾ ਮਨ ਚਾਓ ਦਾ ਝਲਕਾ ਮਾਰਦੀ ਹੈ, ਕੀਵਿਆਂ ਕਰਦੀ ਹੈ, ਬੇਖੁਦੀਆਂ ਦੇ ਝੂਟੇ ਦਿੰਦੀ ਤੇ ਅੰਮ੍ਰਿਤ ਪਿਲਾਉਂਦੀ ਰਹਿੰਦੀ ਹੈ। ਰਸੀਆ, ਫੇਰ ਤੁਸੀਂ ਨਾ ਨਾ ਟੁਰ ਆਇਆ ਕਰੋ। ਅੰਮਾ, ਰੱਜੀ ਤੇ ਰਾਜੀ ਤਾਂ ਸਦਾ ਗੋਦ ਵਿੱਚ ਰੱਖਦੀ ਹੈ ਤੇ ਤੂੰ ਬਾਹਰ ਰਿੜ ਜਾਂਦਾ ਹੈ, ਆਸ ਅੰਦੇਸ਼ੇ ਵਿੱਚ ਨਾ ਤਿਲਕਿਆ ਕਰੇ ਤਾਂ ਤੂੰ ਸਦਾ ਰੱਜਿਆ ਸਦਾ ਰਾਜੀ ਰਿਹਾ ਕਰੇ। ਰਸੀਆ, ਮਾਂ, ਮੈਂ ਇਸ ਵੇਲੇ ਐਡਾ ਖੁਸ਼ ਹਾਂ ਕਿ ਜੇ ਮੇਰਾ ਸਰੀਰ ਨਾਲ ਹੁੰਦਾ ਤਾਂ ਮੇਰੇ ਚੋਲੇ ਦੀਆਂ ਤਣੀਆਂ ਟੁੱਟ ਜਾਂਦੀਆਂ ਤੇ ਫੇਰ ਸਰੀਰ ਪਾਟ ਪੈਂਦਾ। ਇਹੋ ਜਿਹੀ ਸੋਹਣੀ ਖੁਸ਼ੀ ਕਿਉਂ ਲੁਕੋ ਰੱਖਦੇ ਹੁੰਦੇ ਹੋ? ਹੈ ਜੀਓ ਜੀ। ਅੰਮਾ, ਲੁਕੋ ਤਾਂ ਨਹੀਂ ਰੱਖਦੀ, ਲੋਕੀ ਉਹਨਾਂ ਅੱਖਾਂ ਨੂੰ ਨਹੀਂ ਖੋਲਦੇ ਜਿਸ ਨਾਲ ਦਿਸਦਾ ਹੈ, ਉਹ ਨੈਣ ਵਾਹ ਵਾਹ ਕੀਤਿਆਂ ਖੁੱਲਦੇ ਹਨ, ਲੋਕੀ ਵਾਹ ਵਾਹ ਨਹੀਂ ਕਰਦੇ, ਹਾਏ ਹਾਏ ਕਰਦੇ ਹਨ, ਤਰਫੂ ਤਰਫੂ ਕਰਦੇ ਹਨ, ਇਸ ਕਰਕੇ ਇਸ ਖੁਸ਼ੀ ਤੋਂ ਵਾਂਝੇ ਰਹਿੰਦੇ ਹਨ। ਫਿਰ ਇਹ ਖੁਸ਼ੀ ਐਡੀ ਸਸਤੀ ਹੈ ਕਿ ਕਿਸੇ ਕਰੜੇ ਸਾਧਨ ਹੱਠ ਤਪ ਤਿਆਗ ਪਿੱਟਣੇ ਦੀ ਲੋੜ ਨਹੀਂ ਰੱਖਦੀ ਹੈ, ਦਾ ਨਿਸ਼ਚਾ ਤਾਰ ਕੇ ਅੰਦਰ ਵਾਹ ਵਾਹ ਕਰਦਾ ਰਹੇ, ਵਾਹ ਵਾਹ ਤੇ ਟਿਕਿਆ ਰਹੇ, ਫਿਰ ਇਹ ਖੁਸ਼ੀ ਅੱਠ ਪੈਰ ਮਾਣਦਾ ਰਹੇ। ਸਲੋਕ ਮਹੱਲਾ ਤੀਜਾ। ਵਾਹ ਵਾਹ ਸੇ ਜਨ ਸਦਾ ਕਰੇ, ਜਿਨ ਕੋ ਆਪੇ ਦੇ ਬੁਝਾਏ, ਵਾਹ ਵਾਹ ਕਰਤਿਆਂ ਮਨ ਨਿਰਮਲ ਹੋਵੇ, ਹਉਮੈ ਵਿੱਚੋਂ ਜਾਏ, ਵਾਹ ਵਾਹ ਗੁਰਸਿੱਖ ਜੋ ਨਿਤ ਕਰੇ, ਸੋ ਮਨ ਚਿੰਦਿਆ ਫਲ ਪਾਏ, ਵਾਹ ਵਾਹ ਕਰੇ ਸੇ ਜਨ ਸੋਹਣੇ, ਹਰ ਤਿਨ ਕੈ ਸੰਗ ਮਿਲਾਏ, ਵਾਹ ਵਾਹ ਹਿਰਦੇ ਉਚਰਾ ਮੁਖੋਂ ਵੀ ਵਾਹ ਵਾਹ ਕਰਿਓ, ਨਾਨਕ ਵਾਹ ਵਾਹ ਜੋ ਕਰੇ, ਹਉਂ ਤਨ ਮਨ ਤਿਨ ਕੋ ਦਿਓ। ਰਸੀਆ, ਜੋ ਮਰ ਜਾਂਦੇ ਹਨ ਤੇ ਵਾਹ ਵਾਹ ਦੇ ਰੰਗ ਰੱਤੇ ਹੋ ਕੇ ਮਰਦੇ ਹਨ, ਉਹ ਕੀ ਕਰਦੇ ਹਨ? ਅੰਮਾ, ਜੋ ਹੁਣ ਤੂੰ ਪਿਆ ਕਰਦਾ ਹੈ। ਰਸੀਆ, ਐਡੀ ਖੁਸ਼ੀ ਮਾਣਦੇ ਹਨ? ਅੰਮਾ, ਹਾਂ, ਤੈਨੂੰ ਮੈਂ ਵਾਹ ਵਾਹ ਕਰਕੇ ਆਇਆ ਤਾਂ ਇੱਕ ਸਤਸੰਗ ਦਿਖਾਵਾਂ। ਅੰਮਾ, ਆ, ਤੈਨੂੰ ਮੈਂ ਵਾਹ ਵਾਹ ਕਰਕੇ ਆਇਆ ਦਾ ਇੱਕ ਸਤਸੰਗ ਦਿਖਾਵਾਂ। ਇਹ ਕਹਿੰਦਿਆਂ ਸਾਰ ਦੋਏ ਉੱਡੇ, ਇੰਜ ਉੱਡੇ ਕਿ ਸੰਸਾਰ ਵਿੱਚ ਕੋਈ ਖਿਆਲ ਉਸ ਤੇਜ਼ੀ ਦਾ ਤੇ ਤ੍ਰਿਖਾ ਹੋ ਨਹੀਂ ਸਕਦਾ। ਮਾਨੋ ਕਰੋੜਾਂ ਮੀਲ ਪਲਕਾਰੇ ਵਿੱਚ ਪੈਂਡਾ ਮੁੱਕਦਾ ਸੀ। ਖੁਸ਼ੀ, ਠੰਡ, ਰਸ, ਸਵਾਦ ਵੱਧ ਤੋਂ ਵੱਧ ਪਸਰ ਰਿਹਾ ਸੀ। ਜਿਨ੍ਹਾਂ ਤਾਰਿਆਂ, ਮੰਡਲਾਂ, ਖੰਡਾਂ, ਬ੍ਰਹਮੰਡਾਂ ਨੂੰ ਤੱਕ ਤੱਕ ਕੇ ਹੈਰਾਨ ਹੋਈਦਾ ਹੈ, ਹਾਂ, ਉਹਨਾਂ ਦੇ ਵਿੱਚ ਦੀ ਲੰਘਣਾ ਕੁਛ ਬਾਤ ਨਹੀਂ ਸੀ। ਗੱਲ ਕੀ? ਇਸ ਤਰ੍ਹਾਂ ਉੱਡਦੇ ਉਹ ਇੱਕ ਸੁੰਦਰ ਮੰਡਲ ਤੇ ਪਹੁੰਚੇ। ਇਹ ਇੰਨੀ ਦੂਰ ਸੀ ਕਿ ਜੋ ਚਾਨਣਾ ਇੱਥੋਂ ਤੁਰੇ ਤਾਂ ਧਰਤੀ ਉੱਤੇ 50 ਵਰਸਾਂ ਵਿੱਚ ਵੀ ਮਸਾਂ ਪਹੁੰਚੇ। ਇਹ ਮਿੱਟੀ ਲੋਹੇ ਤਰਾਮੇ ਦੀ ਧਰਤੀ ਨਹੀਂ ਸੀ, ਇੱਕ ਅਗਨ ਤੇ ਚਾਨਣੇ ਦਾ ਲੋਕ ਜਾਪਦਾ ਸੀ। ਇੱਥੇ ਧਰਤੀ ਵਾਂਗੂ ਹੀ ਇੱਕ ਦੀਵਾਨ ਲੱਗਾ ਜਾਪਦਾ ਸੀ ਔਰ ਕੀਰਤਨ ਹੋ ਰਿਹਾ ਸੀ। ਰਾਗੀ ਕੈਸੇ ਸਨ ਕਿ ਉਹਨਾਂ ਦਾ ਕੀਰਤਨ ਬਸ ਰਸ ਤੇ ਸਵਾਦ ਦਾ ਹੀ ਰੂਪ ਸੀ। ਪ੍ਰੇਮ ਦਾ ਮੀਂਹ ਵਸ ਰਿਹਾ ਸੀ, ਆਨੰਦ ਦੇ ਫੁਹਾਰੇ ਛੁੱਟ ਰਹੇ ਸਨ। ਰਸੀਏ ਨੂੰ ਅੰਮਾ ਜੀ ਨੇ ਪੁੱਛਿਆ, ਕਹੋ ਇਹ ਸਵਾਦ ਕਿਹੋ ਜਿਹਾ ਹੈ? ਰਸੀਆ, ਕੀ ਆਖਾਂ, ਬਸ ਇਹੋ ਹੈ ਕਿ ਕਹਿ ਨਹੀਂ ਹੁੰਦਾ, ਗੁੰਗੇ ਦੀ ਮਠਿਆਈ ਹੈ। ਅੰਮਾ, ਜੋ ਉਸ ਸੂਈ ਦੇ ਨੱਕੇ ਜਿੰਨੇ ਟਿਕਾਣੇ ਧਰਤੀ ਉੱਤੇ ਆਪਣੇ ਦਿਨ ਵਾਹ ਵਾਹ ਦੇ ਰੰਗ ਵਿੱਚ ਬਿਤਾਉਂਦੇ ਹਨ, ਸੋ ਇਹੋ ਜਿਹੇ ਰਸਾਂ ਨੂੰ ਮਾਣਦੇ ਹਨ ਤੇ ਇਹੋ ਜਿਹੀ ਅਵਸਥਾ ਨੂੰ ਅੱਪੜਦੇ ਹਨ। ਰਸੀਆ, ਮਾਂ ਜੀ, ਕੀ ਅਸੀਂ ਉਹਨਾਂ ਖੰਡਾਂ ਵਿੱਚੋਂ ਕਿਸੇ ਖੰਡ ਵਿੱਚ ਖੜੇ ਹਾਂ ਜੋ ਜਪਜੀ ਸਾਹਿਬ ਜੀ ਵਿੱਚ ਲਿਖੇ ਹਨ? ਅੰਮਾ, ਉਹ ਖੰਡ ਕੋਈ ਥਾਂ ਟਿਕਾਣੇ ਧਰਤੀ ਵਰਗੇ ਤਾਂ ਨਹੀਂ ਹਨ, ਉਹ ਤਾਂ ਇੱਕ ਅਰੂਪ ਰੂਪ ਦੇ ਟਿਕਾਣੇ ਹਨ, ਪਰ ਉਹ ਟਿਕਾਣੇ ਹਨ ਵੀ, ਖੰਡ ਵਿੱਚ ਵੀ ਹਨ ਅਤੇ ਬ੍ਰਹਿਮੰਡ ਵਿੱਚ ਵੀ ਹਨ। ਬ੍ਰਹਿਮੰਡ ਦੀ ਖੇਡ ਸਮਝਣ ਲਈ ਪਹਿਲਾਂ ਨਾਮ ਰਸੀਆ ਹੋਣੇ ਦੀ ਲੋੜ ਹੈ। ਪਿੰਡ ਵਿੱਚ ਅਤੇ ਆਪਣੀ ਉਚਾਈ ਪ੍ਰਾਪਤ ਕਰਨ ਲਈ ਸਾਧਨ ਪੱਖ ਵਿੱਚ ਇਹੋ ਸਮਝ ਲੈ, ਪਹਿਲਾਂ ਖੰਡ ਧਰਮ ਖੰਡ ਜਪਜੀ ਸਾਹਿਬ ਵਿੱਚ ਦੱਸਿਆ ਹੈ। ਜੋ ਤੁਹਾਡੀ ਧਰਤੀ ਧਰਮ ਦਾ ਖੰਡ ਹੈ, ਅਰਥਾਤ ਉੱਥੇ ਹਰ ਪ੍ਰਾਣੀ ਦੇ ਸਿਰ ਕੋਈ ਫਰਜ਼ ਜਾਂ ਧਰਮ ਹੈ, ਬਥੇਰਾ ਜ਼ੋਰ ਲਾਓ ਕਿ ਉਹ ਥਾਂ ਕੁਛ ਹੋਰ ਬਣੇ, ਪਰ ਰਾਜਾ ਤੋਂ ਪਰਜਾ ਤੀਕ ਸਭ ਕਿਸੇ ਦੇ ਸਿਰ ਫਰਜ਼ ਜਾਂ ਧਰਮ ਦਾ ਕਰ ਪਿਆ ਹੈ। ਇਸੇ ਕਰਕੇ ਤੁਹਾਡੀ ਧਰਤੀ ਧਰਮ ਦੀ ਸਾਲ ਹੈ, ਔਰ ਫਰਜ਼ਾਂ ਅਤੇ ਨਿਭਾ ਅਰਥਾਤ ਕੀਤੇ ਕਰਮਾਂ ਅਨੁਸਾਰ ਉਹਨਾਂ ਦੀ ਵਿਚਾਰ ਹੁੰਦੀ ਹੈ। ਉਹਨਾਂ ਦੀ ਕਚਿਆਈ ਪਕਿਆਈ ਇੱਥੇ ਹੀ ਪੈਂਦੀ ਹੈ, ਔਰ ਪਤਾ ਅੱਗੇ ਜਾ ਕੇ ਲੱਗਦਾ ਹੈ। ਧਰਮ ਖੰਡ ਸਾਡੇ ਲਈ ਧਰਤੀ ਹੈ, ਪਰ ਜਦ ਗਿਆਨ ਵਿੱਚ ਆਉਂਦਾ ਹੈ ਤਾਂ ਕਈ ਕਰਮ ਭੂਮੀਆਂ, ਕਈ ਚੰਦ, ਕਈ ਸੂਰਜ, ਕਈ ਲੋਕ ਅਤੇ ਉਹਨਾਂ ਵਿੱਚ ਦੇਸ਼ਾਂ ਦਾ ਗਿਆਨ ਹੁੰਦਾ ਹੈ। ਉਸ ਨੂੰ ਲੋਕ ਦੀ ਵਿਸ਼ਾਲਤਾ ਦਿਸਦੀ ਹੈ ਅਤੇ ਉਸ ਨੂੰ ਗਿਆਨ ਦਾ ਪ੍ਰਕਾਸ਼ ਪੈਂਦਾ ਹੈ ਅਤੇ ਗਿਆਨ ਤੋਂ ਉਪਜੇ ਆਨੰਦ ਦਾ ਸਵਾਦ ਪੈਂਦਾ ਹੈ, ਜੋ ਇੰਦਰੇ ਰਸਾਂ ਤੋਂ ਬਹੁਤ ਉੱਚਾ ਆਨੰਦ ਹੈ। ਸੋ ਬੇਟਾ, ਜੋ ਧਰਮ ਦੇ ਖੰਡ ਵਿੱਚ ਵੱਸਦਾ ਹੈ ਉਸ ਨੂੰ ਅਵਸੋਂ ਲੋੜ ਹੈ ਕਿ ਸਮਝੇ ਕਿ ਧਰਮ ਕੀ ਹੈ, ਅਰਥਾਤ ਉਸ ਨੂੰ ਆਪਣੇ ਫਰਜ਼ ਜਾਂ ਧਰਮ ਦੇ ਸਮਝਣ ਦੇ ਗਿਆਨ ਦੀ ਲੋੜ ਹੈ। ਸੋ ਜੋ ਆਦਮੀ ਧਰਮ ਅਧਰਮ ਦਾ ਗਿਆਤਾ ਹੋ ਜਾਂਦਾ ਹੈ ਉਹ ਵਿਸ਼ਵ ਦੀ ਅਨੰਤਤਾਈ ਦਾ ਗਿਆਤਾ ਹੋ ਜਾਂਦਾ ਹੈ। ਫਿਰ ਉਸ ਨੂੰ ਸਮਝ ਪੈਂਦੀ ਹੈ ਕਿ ਨਿਰੇ ਸ਼ੁਭ ਕਰਮਾਂ ਨਾਲ ਛੁਟਕਾਰਾ ਨਹੀਂ, ਇਸ ਤੋਂ ਅੱਗੇ ਕੁਝ ਹੋਰ ਹੈ ਜਿਸ ਨਾਲ ਕਈ ਕਾਣ, ਮਹੇਸ਼, ਬ੍ਰਹਮੇ, ਧਰੂ, ਸਿੱਧ, ਬੁੱਧ, ਨਾਥ, ਦੇਵੀ, ਦੇਵ, ਮੁਨੀ ਆਦਿ ਗਿਆਨ ਪਾ ਪਾ ਕੇ ਉੱਚੇ ਉੱਠੇ। ਇਸ ਤਰ੍ਹਾਂ ਕਰਮ ਤੋਂ ਅੱਗੇ ਮੈਂ ਸੁਰਤੀ ਸੇਵਕ ਬਣਨਾ ਹੈ, ਅਰਥਾਤ ਸੁਰਤ ਨਾਲ ਵਾਹਿਗੁਰੂ ਵੱਲ ਆਪਣੇ ਮਨ ਮੰਡਲ ਨੂੰ ਲਗਾਉਣਾ ਹੈ। ਉਹ ਫਿਰ ਸੁਰਤ ਨੂੰ ਰੱਬ ਵਿੱਚ ਜੋੜਦਾ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਆਨੰਦ ਵੇਖਦਾ ਹੈ। ਇਸ ਲਈ ਉਸ ਨੂੰ ਵਾਹਿਗੁਰੂ ਦੇ ਸਿਮਰਨ ਦਾ ਰਸਤਾ ਲੱਭਦਾ ਹੈ, ਅਰਥਾਤ ਫਿਰ ਉਹ ਸਮਝਦਾ ਹੈ ਕਿ ਵਾਹ ਵਾਹ ਪਰਮ ਧਰਮ ਹੈ। ਸੋ ਬੇਟਾ, ਜਿਸ ਨੂੰ ਇਹ ਗਿਆਨ ਹੋ ਗਿਆ, ਉਹ ਗਿਆਨ ਖੰਡ ਵਿੱਚ ਆ ਗਿਆ, ਉਹ ਨਾਮ ਅਭਿਆਸ ਕਰਦਾ ਹੈ ਕਿ ਸੁਰਤ ਸਾਈਂ ਵਿੱਚ ਲੱਗੀ ਰਹੇ। ਨਾਮ ਜਪਦਾ ਆਦਮੀ ਨਾਮ ਦੇ ਰਸਤੇ ਸੁੰਦਰਤਾ ਦੀ ਪ੍ਰੀਤੀ ਵਿੱਚ ਚਲਾ ਜਾਂਦਾ ਹੈ। ਅੰਤਰ ਆਤਮੇ ਉੱਜਲਤਾ, ਸੁੰਦਰਤਾ ਅਤੇ ਰਸ ਦਾ ਅਨੁਭਵ, ਇਹ ਪ੍ਰਾਪਤੀ ਸੁਰਤੀ ਸੇਵਕਾਂ ਨੂੰ ਹੋ ਜਾਂਦੀ ਹੈ। ਉੱਥੇ ਸੁਰਤ, ਮਤ, ਮਨ, ਬੁੱਧ ਦੀ ਸੋਝੀ ਪੈਂਦੀ ਹੈ, ਪਰ ਇਸ ਤੋਂ ਅੱਗੇ ਇੱਕ ਹੋਰ ਤਰੱਕੀ ਹੁੰਦੀ ਹੈ ਕਿ ਉਸ ਨੂੰ ਸੁੱਧ ਜਾਂ ਸਿੱਧ ਪ੍ਰਾਪਤ ਹੁੰਦੀ ਹੈ। ਇਹ ਉਹ ਬੁੱਧੀ ਹੈ ਜੋ ਦੇਵਤਿਆਂ ਔਰ ਸਿੱਧ ਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਸੁੱਤੇ ਬੁੱਧੀ ਹੈ, ਇਸ ਨਾਲ ਬਿਨਾਂ ਕਾਰਨ ਕਾਰਜ ਜਾਣੇ ਦੇ ਸੋਝੀ ਪੈਣ ਲੱਗ ਜਾਂਦੀ ਹੈ। ਮਨ ਅਤੇ ਬੁੱਧੀ ਤਾਂ ਜਗਤ ਵਿੱਚ ਕੰਮ ਕਰਨ ਲਈ ਜੀਵ ਦੇ ਮਦਦਗਾਰ ਹਨ, ਪ੍ਰਵਿਰਤੀ ਮਾਰਗ ਦੇ ਸੰਦ ਹਨ, ਪਰ ਸਿੱਧ ਜਾਂ ਸੁੱਧ ਆਪੇ ਨੂੰ ਇਕਾਗਰ ਕਰਕੇ ਵਾਹਿਗੁਰੂ ਵੱਲ ਲੈ ਜਾਣ ਦਾ ਸੰਦ ਹੈ। ਅਸਲ ਵਿੱਚ ਇਹੋ ਹੀ ਬੁੱਧੀ ਹੈ ਜੋ ਪਰਮਾਤਮਾ ਨੂੰ ਮਿਲਦੀ ਹੈ। ਕਹੇ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਮਰਦਾਨੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪੁੱਛਿਆ ਸੀ ਕਿ ਵਾਹਿਗੁਰੂ ਬੁੱਧੀ ਨਾਲ ਮਿਲਦਾ ਹੈ, ਤਾਂ ਸਤਿਗੁਰੂ ਜੀ ਨੇ ਫਰਮਾਇਆ ਸੀ, ਮਰਦਾਨਿਆ ਇਹ ਬੁੱਧ ਮਰ ਕੇ ਇੱਕ ਹੋਰ ਬੁੱਧੀ ਉਤਪਤ ਹੁੰਦੀ ਹੈ ਜੋ ਮੇਲਣਹਾਰ ਬੁੱਧੀ ਹੈ। ਉਹ ਬੁੱਧ ਇਹੋ ਸੀ ਜੋ ਸਤਿਗੁਰੂ ਜੀ ਨੇ ਇੱਥੇ ਸੁੱਧ ਕਰਕੇ ਦੱਸੀ ਹੈ, ਜੋ ਇਸ ਅਵਸਥਾ ਵਿੱਚ ਜੀਵ ਖੁਸ਼ੀ ਰਸ ਉਮਾ ਵਿੱਚ ਪਹੁੰਚਦਾ ਹੈ। ਅੰਤਰ ਆਤਮੇ ਤਾਂ ਜਗਿਆਸੂ ਸਰਮਖੰਡ ਵਿੱਚ ਐਂ ਹੈ, ਪਰ ਬਾਹਰ ਉਹ ਸ਼ਰਮ ਅਰਥਾਤ ਕਾਲ ਵਿੱਚ ਵੀ ਹੈ, ਕਿਉਂਕਿ ਉਹ ਧਰਮਖੰਡ ਦੇ ਧਰਮ ਵੀ ਪਾਲ ਰਿਹਾ ਹੈ ਅਤੇ ਗਿਆਨ ਖੰਡ ਦੀ ਵਿਚਾਰ ਦਾ ਤਾਣ ਵੀ ਸਾਰਾ ਲਾ ਕੇ ਨਾਮ ਜਪ ਰਿਹਾ ਹੈ। ਜੋ ਉਹ ਪ੍ਰਤੀਤੀ ਵਿੱਚ ਤਾਂ ਰਸ ਅਤੇ ਖੁਸ਼ੀ ਵਿੱਚ ਰਹਿੰਦਾ ਹੈ, ਪਰ ਅਮਲ ਵਿੱਚ ਨੇਕੀ ਅਤੇ ਨਾਮ ਦੇ ਯਤਨ ਵਿੱਚ ਹੋਣ ਕਰਕੇ ਕਾਲ ਭਾਵ ਸ਼ਰਮ ਵਿੱਚ ਰਹਿੰਦਾ ਹੈ। ਇਸੇ ਕਰਕੇ ਸਤਿਗੁਰ ਨੇ ਇਸ ਖੰਡ ਦਾ ਨਾਮ ਸਰਮਖੰਡ ਰੱਖਿਆ ਹੈ। ਧਰਮੀ ਪੁਰਖ ਧਰਮਖੰਡ ਵਿੱਚ ਹੈ, ਨਾਮੀ ਪੁਰਖ ਗਿਆਨ ਖੰਡ ਵਿੱਚ ਹੈ, ਨਾਮ ਰਸੀਆ ਸਰਮਖੰਡ ਵਿੱਚ ਹੈ, ਅੱਗੇ ਫਿਰ ਕਰਮਖੰਡ ਹੈ। ਮਿਹਰ ਦਾ ਫਜ਼ਲ ਦਾ ਰੱਬ ਤੁੱਠਣ ਦਾ ਟਿਕਾਣਾ ਹੈ। ਸਰਮਖੰਡ ਦਾ ਜਗਿਆਸੂ ਸਿਮਰਨ ਰਸ ਵਿੱਚ ਲਿਵ ਲਾਉਂਦਾ ਲਾਉਂਦਾ ਦੇਸ਼ ਕਾਲ ਦੀ ਅਖੀਰਲੀ ਹੱਦ 'ਤੇ ਅੱਪੜ ਜਾਂਦਾ ਹੈ। ਇੱਥੋਂ ਤੱਕ ਕਾਲ ਲੈ ਆਉਂਦੀ ਹੈ, ਅੱਗੋਂ ਫਿਰ ਅਕਾਲ ਅਤੇ ਆਦੇਸ਼ ਵਿੱਚ ਜਾਂ ਲਾਮਕਾਂ ਦੇ ਟਿਕਾਣੇ ਵਿੱਚ ਜਾਂ ਨਿਰੰਕਾਰ ਅਕਾਲ ਪੁਰਖ ਜੋਤੀ ਸਰੂਪ ਦੇ ਅਪਾਰ ਦੇਸ਼ ਵਿੱਚ ਜਾਣੇ ਲਈ ਉਸ ਦੇਸ਼ੋਂ ਹੀ ਕੁਝ ਕ੍ਰਿਸ਼ਮਾ ਹੁੰਦਾ ਹੈ ਜੋ ਅੱਗੇ ਲੈ ਕੇ ਜਾਂਦਾ ਹੈ। ਇਹ ਮਿਹਰ ਹੈ, ਫਜ਼ਲ ਹੈ, ਕਰਮ ਹੈ। ਹੁਣ ਇਸ ਅਵਸਥਾ ਵਿੱਚ ਜੇ ਕੋਈ ਪ੍ਰਾਪਤ ਹੋਇਆ ਹੈ, ਉਹ ਕਿਸੇ ਅਨਹੋਂਦ ਵਿੱਚ ਜਾਂ ਢਿੱਲ ਮੱਠ ਵਿੱਚ ਨਹੀਂ ਗਿਆ, ਉਸ ਦਾ ਆਪਾ ਹੋਂ ਛੱਡਦਾ ਛੱਡਦਾ ਮਰ ਨਹੀਂ ਗਿਆ, ਪਰ ਸਾਈਂ ਨਾਲ ਇੱਕ ਸੁਰ ਹੋ ਗਿਆ ਹੈ। ਹੁਣ ਉਹ ਰੱਬੀ ਜੋਰ ਰੱਬੀ ਤਾਣ ਦਾ ਸਾਂਝੀਵਾਲ ਹੋ ਗਿਆ ਹੈ। ਵਾਹਿਗੁਰੂ ਦਾ ਆਤਮ ਬਲ ਉਸ ਦਾ ਬਲ ਹੋ ਰਿਹਾ ਹੈ। ਉਹ ਉਸ ਨੂੰ ਨਿਰਾ ਆਪਾ ਹੀ ਨਹੀਂ ਦਿਸਦਾ, ਪਰ ਅਨੇਕਾਂ ਲੋਕਾਂ ਦੇ ਭਗਤ ਬ੍ਰਹਿਮੰਡ ਦੇ ਹੋਰ ਤਬਕੇ ਤੋਂ ਬਖਸ਼ੇ ਗਏ ਲੋਕ ਮਿਲਦੇ ਹਨ, ਜਿਨ੍ਹਾਂ ਦੇ ਅੰਦਰ ਸੱਚੇ ਵਾਹਿਗੁਰੂ ਦਾ ਨਿਵਾਸ ਹੈ। ਜੋ ਨਿਵਾਸ ਕੇ ਅਭੇਦ ਹੋ ਗਿਆ, ਆਤਮ ਮੰਡਲ ਦੇ ਮਹਾਂਬਲੀ ਸੂਰਮੇ ਸੁੰਦਰਤਾਈਆਂ ਅਤੇ ਜਲਾਲ ਉੱਥੇ ਵੱਸਦੇ ਹਨ। ਇਸ ਅਵਸਥਾ ਨੂੰ ਪਹੁੰਚਿਆਂ ਹੋਇਆਂ ਨੂੰ ਜਨਮ ਮਰਨ ਅਤੇ ਮਾਇਆ ਦਾ ਮੋਹਣੀ ਮੰਤਰ ਅਸਰ ਕਰਨੋਂ ਰਹਿ ਚੁੱਕਦਾ ਹੈ। ਨਾ ਉਹ ਮਰੇ ਨਾ ਠਾਗੇ ਜਾਏ। ਉਹ ਜੋ ਸ਼ਰਮ ਖੰਡ ਵਿੱਚ ਨਾਮ ਰਸਿਆ ਸੀ, ਹੁਣ ਨਾਮੀ ਨੂੰ ਪ੍ਰਾਪਤ ਹੋ ਕੇ ਉਸ ਦੇ ਮਿਲਾਪ ਦਾ ਅਕਹਿ ਰਸ ਮਾਣ ਰਿਹਾ ਹੈ। ਉਸ ਦੇ ਅੰਦਰ ਜੋ ਸੱਚ ਸੀ, ਜੋ ਹੁਣ ਸੱਚਾ ਹੋ ਗਿਆ ਹੈ, ਨਾਮ ਨਾਮੀ ਹੋ ਕੇ ਨਿਰੰਤਰ ਮੇਲ ਹੋ ਗਿਆ ਹੈ। ਸੋ ਉਸ ਦੀ ਸਮਝ ਹੁਣ ਜਾਣਦੀ ਹੈ ਕਿ ਹੁਣ ਮੇਰੀ ਕਾਲ ਕੇਵਲ ਅਤੇ ਕੇਵਲ ਸੁਣ ਰਹੀ ਸਖੀ ਇਹ ਹਮਰੀ ਕਾਲ ਪ੍ਰਭ ਆਪ ਸ਼ਿੰਗਾਰ ਸਵਾਰਨਹਾਰ ਮੂਜਬ ਰੱਬ ਦੀ ਮਿਹਰ ਹੈ। ਉਸ ਦੀ ਸਮਝ ਹੁਣ ਕਰਮਖੰਡ ਵਿੱਚ ਹੈ, ਅਰਥਾਤ ਇਸ ਰਸ ਭਰੀ ਵਾਹਵਾਹ ਦੇ ਲਗਾਤਾਰ ਪ੍ਰਵਾਹ ਨੂੰ ਨਾਮ ਦੇ ਅੰਦਰ ਨਿਵਾਸ ਨੂੰ ਰਸ ਨੂੰ ਆਨੰਦ ਨੂੰ ਕਰਮ ਜਾਂ ਫਜ਼ਲ ਜਾਂ ਮਿਹਰ ਸਮਝਦਾ ਹੈ। ਉਸ ਦੇ ਅੰਦਰ ਹੁਣ ਇੱਕ ਵਾਹ ਦਾ ਦਰਿਆ ਵਗਦਾ ਹੈ। ਜੀਕੂ ਤੇਰੀ ਵਾਹਵਾਹ ਹੁਣ ਮੈਨੂੰ ਰਸ ਦੇ ਰਹੀ ਹੈ ਔਰ ਨਿਰਯਤਨ ਚੱਲ ਰਹੀ ਹੈ। ਤੂੰ ਆਨੰਦ ਵਿੱਚ ਹੈ, ਉਮਾਹ ਵਿੱਚ ਹੈ, ਸਿਦਕ ਵਿੱਚ ਹੈ, ਖੇੜੇ ਵਿੱਚ ਹੈ ਔਰ ਸਮਝ ਰਿਹਾ ਹੈ ਕਿ ਮੇਰਾ ਕੀਤਾ ਕੁਛ ਨਹੀਂ ਹੋਇਆ, ਇਹ ਨਿਰੀ ਮਿਹਰ ਹੀ ਮਿਹਰ ਹੈ। ਹੁਣ ਤੇਰੇ ਅੰਦਰ ਹੋਂ ਦੀ ਟੇਕ ਨਹੀਂ ਰਹੀ, ਕੇਵਲ ਮਿਹਰ ਦੀ ਟੇਕ ਅਤੇ ਮਿਹਰ ਦਾ ਆਸਰਾ ਹੋ ਗਿਆ ਹੈ। ਇਹ ਤੂੰ ਹੁਣ ਕਰਮਖੰਡ ਵਿੱਚ ਹੈ, ਸਾਈਂ ਦੇ ਫਜ਼ਲ ਵਿੱਚ ਹੈ। ਜਦੋਂ ਸਾਈਂ ਦੀ ਮਿਹਰ ਨਜ਼ਰ ਵਿੱਚ ਪਲਟ ਜਾਂਦੀ ਹੈ, ਜਦੋਂ ਕਰਮ ਨਾਲ ਰਸ ਵਿੱਚ ਸਿਮਰਨ ਕਰਨ ਵਾਲਾ ਪਰਮੇਸ਼ਰ ਦੇ ਰੂਪ ਵਿੱਚ ਪਰਮੇਸ਼ਰ ਦੀ ਨਜ਼ਰ ਨਾਲ ਮਿਲਾਪ ਪੂਰਾ ਪੂਰਾ ਪ੍ਰਾਪਤ ਕਰ ਲੈਂਦਾ ਹੈ, ਤਾਂ ਫਿਰ ਅੱਗੋਂ ਦੀ ਕਥਾ ਕਹਿਣੀ ਕਠਿਨ ਹੈ। ਅੱਗੇ ਸੱਚਖੰਡ ਹੈ, ਉੱਥੇ ਨਿਰੰਕਾਰ ਦਾ ਵਾਸਾ ਹੈ। ਨਦਰ ਅਤੇ ਮਿਹਰ ਅਤੇ ਆਨੰਦ ਉੱਥੇ ਪਸਰ ਰਿਹਾ ਹੈ। ਇਹ ਤਾਂ ਜਗਿਆਸੂ ਦੀ ਪ੍ਰਤੀਤੀ ਹੁੰਦੀ ਹੈ ਅਤੇ ਅਮਲ ਉਸ ਦਾ ਹੁਕਮ ਅਨੁਸਾਰ ਕਿਰਿਆ ਕਰਨੀ ਹੁੰਦਾ ਹੈ। ਤਦੋਂ ਸਮਝ ਦੂਈ ਵਿੱਚ ਨਹੀਂ ਹੁੰਦੀ, ਕੇਵਲ ਸੱਤ ਸਰੂਪ ਵਾਹਿਗੁਰੂ ਦੀ ਹੈ। ਇਸ ਰਸ ਰੂਪ ਲੀਨਤਾ ਵਿੱਚ ਹੁੰਦੀ ਹੈ, ਪਿਆਰੇ ਪ੍ਰੀਤਮ ਦੇ ਪ੍ਰੇਮ ਰੂਪ ਏਕਤਾ ਪ੍ਰਾਪਤ ਹੁੰਦੀ ਹੈ। ਦੂਜੇ ਪਦਾਂ ਵਿੱਚ ਜੀਵ ਤੱਤ ਬ੍ਰਹਮ ਤੱਤ ਦੇ ਮੇਲ ਵਿੱਚ ਚਲਾ ਜਾਂਦਾ ਹੈ। ਰਸੀਆ, ਅੰਮਾ ਜੀ, ਮੈਂ ਪਹਿਲੇ ਤਾਂ ਖੰਡ ਸਮਝਦਾ ਹੀ ਨਹੀਂ ਸਾਂ। ਆਮ ਗਿਆਨੀ ਇਹਨਾਂ ਦੇ ਅਰਥ ਕਾਂਡ ਕਰਦੇ ਹਨ, ਤ੍ਰੈ ਕਾਂਡ, ਕਰਮ ਕਾਂਡ, ਉਪਾਸ਼ਨਾ ਕਾਂਡ ਅਤੇ ਗਿਆਨ ਕਾਂਡ। ਇਹ ਖੰਡਾਂ ਦੀ ਸੋਝੀ ਤਾਂ ਰਾਣਾ ਸੂਰਤ ਸਿੰਘ ਪੜ੍ਹ ਕੇ ਪਈ ਸੀ ਕਿ ਜਗਤ ਗੁਰੂ ਜੀ ਨੇ ਜਪਜੀ ਸਾਹਿਬ ਵਿੱਚ ਲੋਕ ਪਰਲੋਕ ਦੀ ਸੋਝੀ ਲਈ ਇਹ ਲਿਖੇ ਹਨ। ਅੱਜ ਪਤਾ ਬਹੁਤ ਸਾਫ਼ ਲੱਗਾ ਹੈ ਕਿ ਇਹ ਸਾਡੀਆਂ ਆਤਮ ਅਵਸਥਾਵਾਂ ਹਨ ਅਤੇ ਖੰਡ ਵਿੱਚ ਵੀ ਬ੍ਰਹਿਮੰਡ ਵਿੱਚ ਵੀ ਇਹ ਦਰਜੇ ਹਨ, ਅਵਸਥਾ ਵੀ ਅਤੇ ਅਰੂਪੀ ਟਿਕਾਣੇ ਵੀ। ਅੰਮਾ, ਬੱਚਾ, ਸੁੱਖ ਦੇ ਰਸਤੇ ਪਿਆ ਕਰੋ। ਫੋਕੇ ਹਿਸਾਬਾਂ ਅਤੇ ਵਹਿਮਾਂ ਵਿੱਚ ਕੀ ਹੈ, ਆਪਣਾ ਫਰਜ਼ ਪਛਾਣੋ, ਸ਼ੁਭ ਕਰਮ ਅਤੇ ਨੇਕੀ ਸਿੱਖੋ, ਜੋ ਧਰਮ ਸਮਝੋ ਉਸ ਪਰ ਟੁਰੋ। ਸਭ ਤੋਂ ਵੱਡਾ ਧਰਮ ਨਾਮ ਹੈ, ਉਸ ਪਰ ਟੁਰੋ। ਟੁਰਦਿਆਂ ਪੁਰਸਾਈ ਮਿਹਰ ਕਰਦਾ ਹੈ ਤਾਂ ਕਾਲ ਮਨਜ਼ੂਰ ਹੁੰਦੀ ਹੈ। ਜਿਨ੍ਹਾਂ ਪਰ ਨਦਰ ਹੋ ਜਾਂਦੀ ਹੈ ਉਹਨਾਂ ਨੂੰ ਸੱਤ ਸਰੂਪ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਸੋ ਤੁਹਾਡਾ ਧਰਮ ਹੈ ਲੱਗੇ ਰਹਿਣਾ, ਲੱਗੇ ਰਿਹਾ ਕਰੋ। ਰਸੀਆ, ਅੰਮਾ ਕਾਹਦੇ ਵਿੱਚ? ਅੰਮਾ ਨਾਮ ਵਿੱਚ। ਰਸੀਆ, ਅੰਮਾ ਜੀ ਇਹ ਨਾਮ ਕੀ ਸ਼ੈ ਹੈ? ਅੰਮਾ, ਬੱਚਾ ਇਹ ਪ੍ਰੇਮ ਹੈ, ਸਿਮਰਨ ਹੀ ਪ੍ਰੀਤਮ ਦੇ ਪ੍ਰੇਮ ਦਾ ਵਿਦਤ ਸਰੂਪ ਹੈ। ਜੋ ਆਪਣੇ ਪਿਆਰੇ ਨੂੰ ਯਾਦ ਕਰਦਾ ਹੈ ਉਸ ਦੇ ਅੰਦਰ ਪ੍ਰੇਮ ਹੁੰਦਾ ਹੈ, ਪ੍ਰੇਮ ਵਾਲਾ ਪਿਆਰੇ ਨੂੰ ਭੁੱਲ ਨਹੀਂ ਸਕਦਾ। ਇਸੇ ਤਰ੍ਹਾਂ ਸਦਾ ਯਾਦ ਰੱਖਣ ਵਾਲੇ ਪ੍ਰੇਮ ਵਿੱਚ ਵੱਸਦਾ ਹੈ। ਨਾਮ ਜਪਣ ਵੇਲੇ ਸਾਈਂ ਵਿੱਚ ਪਿਆਰ ਭਾਵਨਾ ਚਾਹੀਦੀ ਹੈ। ਰਸੀਆ, ਠੀਕ ਜੀਓ। ਅੰਮਾ ਇਹ ਕਰਤੱਵ ਦੀ ਵਿਦਿਆ ਹੈ, ਕਥਨੀ ਫੋਕੀ ਸ਼ੈ ਹੈ। ਇਉਂ ਕਹਿ ਕੇ ਉੱਥੋਂ ਇੱਕ ਵਾਹਿਗੁਰੂ ਦੀ ਰਸ ਭਰੀ ਗੂੰਜ ਉੱਠੀ ਅਤੇ ਸਾਰਾ ਕੁਛ ਲੋਪ ਹੋ ਗਿਆ। ਪਰ ਧਰਤੀ ਉੱਤੇ ਇਸ ਟਿਕਾਣੇ ਉਸ ਵੇਲੇ ਇੱਕ ਜਿਉਂਦੀ ਮੂਰਤ ਇਸੇ ਸਿਮਰਨ ਦੇ ਰੌਂ ਵਿੱਚ, ਹਾਂ ਇਸੇ ਯਾਦ ਦੇ ਰੰਗ ਵਿੱਚ ਝੂਮ ਰਹੀ ਸੀ। ਯਾਦ ਸੀ ਕਿ ਬਿਰਹਾ, ਬਿਰਹਾ ਸੀ ਕਿ ਪ੍ਰੇਮ, ਪ੍ਰੇਮ ਸੀ ਕਿ ਸਿਮਰਨ। ਹਾਂ ਉਹ ਦਰਸ਼ਨ ਇਉਂ ਦਾ ਸੀ, ਸਮੁੰਦਰ ਦੇ ਵਿੱਚ ਇੱਕ ਨਿੱਕਾ ਜਿਹਾ ਟਾਪੂ ਹੈ, ਇਸ ਵਿੱਚ ਉੱਤਰ ਨੂੰ ਇੱਕ ਇਲਾਕਾ ਹੈ ਜੋ ਕਈ ਸੈਂਕੜੇ ਪਿੰਡਾਂ ਅਤੇ ਨਿੱਕੀਆਂ ਨਗਰੀਆਂ ਵਾਲਾ ਹੈ। ਇੱਕ ਵਿੱਚ ਸ਼ਹਿਰ ਹੈ, ਉਸ ਦਾ ਇਹ ਰਾਜਾ ਹੈ ਜੋ ਬੜਾ ਹੀ ਸੋਹਣਾ ਸ਼ਬੀਲਾ ਅਤੇ ਫਬੀਲਾ ਹੈ। ਮੁਕਟ ਸਿਰ 'ਤੇ ਹੈ, ਬਸਤਰ ਸ਼ਾਹੀ ਹਨ, ਪਰ ਸਮੁੰਦਰ ਦੇ ਕਿਨਾਰੇ ਇੱਕ ਪੱਥਰ 'ਤੇ ਬੈਠਾ ਹੈ ਔਰ ਸ਼ਮਾ ਸ਼ਮਰੋ ਰਿਹਾ ਹੈ, ਲੰਮੇ ਲੰਮੇ ਹੋਕੇ ਲੈਂਦਾ ਹੈ। ਕਿਸੇ ਵੇਲੇ ਹਾਏ ਮੂੰਹ ਕੱਢਦਾ ਹੈ, ਕਦੇ ਅੱਖਾਂ ਮੀਟ ਕੇ ਚੁੱਪ ਹੋ ਜਾਂਦਾ ਹੈ। ਜਦ ਨੈਣ ਖੋਲਦਾ ਹੈ ਤਾਂ ਫਿਰ ਜਲ ਧਾਰਾ ਵਹਿ ਤੁਰਦੀ ਹੈ ਰਾਜਾ, ਅਤੇ ਫਿਰ ਰੋਂਦਾ ਹੈ। ਸਿਰ 'ਤੇ ਤਾਜ ਹੈ ਅਤੇ ਅੱਖਾਂ ਵਿੱਚ ਨੀਰ ਹੈ। ਹੈ ਤਾਂ ਸੱਚ, ਰਾਜੇ ਦੇ ਤਾਜ ਵਿੱਚ ਸਿਰ ਪੀੜ ਦੇ ਥੇਵੇ ਜੜੇ ਹੋਏ ਹੁੰਦੇ ਹਨ, ਪਰ ਇਹ ਰੋਣਾ ਰਾਜਾ ਦਾ ਰੋਣਾ ਨਹੀਂ ਜਾਪਦਾ, ਕਿਉਂਕਿ ਇਕੱਲਾ ਰੋ ਰਿਹਾ ਹੈ। ਕਦੇ ਆਕਾਸ਼ ਅਤੇ ਕਦੇ ਸਮੁੰਦਰ ਦੇ ਨਾ ਦਿਸਣ ਵਾਲੇ ਦੂਜੇ ਕਿਨਾਰੇ ਬੰਨੇ ਨੀਝ ਲਾ ਕੇ ਉਮਾਹ ਨਾਲ ਤੱਕਦਾ ਅਤੇ ਰੋਂਦਾ ਹੈ, ਪਰ ਆਪਣੀ ਬੋਲੀ ਵਿੱਚ ਡਾਢੀ ਕਲੇਜੇ ਚੀਰਵੀਂ ਆਵਾਜ਼ ਵਿੱਚ ਕੁਝ ਆਖਦਾ ਹੈ ਜੋ ਇਉਂ ਸਪਸ਼ਟ ਹੋ ਜਾਂਦਾ ਹੈ, ਸ਼ਾਲਾ ਕਦੀ ਤਾਂ ਆਵੋ ਵੋ, ਲੱਗੀ ਆਣ ਵਜਾਵੋ ਵੋ, ਅਣਡਿੱਠਿਆਂ ਦਿਲ ਲੱਗ ਗਈ ਕਾਤੀ, ਕਦੀ ਤਾਂ ਆ ਕੇ ਪਾਵੋ ਝਾਤੀ, ਲੱਗੀ ਆਣ ਬਜਾਵੋ ਵੋ, ਛਾਲਾ ਕਦੀ ਤਾਂ ਆਵੋ ਵੋ, ਮਾਰੀ ਝਾਤ ਨਾ ਖੋਲੀ ਤਾਕੀ, ਘੁੰਡ ਨਾ ਚੁੱਕ ਦਿਖਾਈ ਝਾਕੀ, ਕਦੇ ਤਾਂ ਦਰਸ ਦਿਖਾਵੋ ਵੋ, लगी आन बजावो वो। नैन तरस दे दिन ते राती, कसक मिलन दी साल दी छाती। छाला कदे ता आवो वो, लगी आन बजावो वो। बाण कलेजे किसने वाया, वावन हार नजर ना आया। छाला दर्श दिखावो वो, लगी आन बजावो वो। हे भगवान, ये राजा है, देखो इसनू भी प्रेम बाणा ने सल लिया है। किसी प्रीतम नू सिकदा है, पर प्रीतम भी ओ जिसनू कदे डिठा नहीं सो। बिन डिठे ही लग गई सो, और अनडिठे दे सिमरन ते कीर्तन विच मगन है। सिकदा है ते उमौंदा है। लोकी क्या करदे हन कि असां कदे रब डिठा नहीं। बिन देखे प्रेम किवें लगे, पर लो तको इसने प्रीतम अजे डिठा नहीं। तेर प्रेम नाल जलहार अगे ही हो रहा है ना ऐसी दशा भी कि बिन देखे भी प्रेम लग पवे। असल विच सानू संस्यां ते वहमा मार छड़िया है। बुद्धि दी चिड़ी हुजतां करन लई शेर बनी रहिंदी है। ये कदे सुख दे पिंजरे नहीं पैंदी। एक गैबी आवाज इस वेले कन्नी पई, सब ने दर्शन कीता होया है। डूंगे थां अंदर दर्शन दी कसक सब दे मौजूद है। सुरत दृष्टमान विच रुझ के भुल रही है। चंद तेरी ही भुल बदली दे ओले है, पर चंद दी प्रीत लाउण वाले तेरे कोल हन। तेरी हों मिलन नहीं देंदी। इसने प्रीतम नहीं डिठा, पर किसे प्रीतम डिठे ने इस नूं अनडिठे दा प्रेम लाया है। इन्ने नूं ओ राजा उठिया, समुंदर दे खारे पानी नाल अखां नूं धोता। नैणा अंदरों निकलदे खारे पानी नूं धीरे जाई, हुणे डेरे नूं तुर पिया। कुछ वित्त ते पालकी खड़ी सी, नौकर चाकर हाजर सन। पालकी चुक के डेरे नूं लै टुरे, जिथे तंबू लग रहे सन। राजा डेरे विच पहुंचिया, राती परिवार सह गया, राजा भी सह गया। जिस वेले सारा परिवार नींद विच गड़ूंद हो गया, राजा उठिया। ये लगा टहलन, ते हे गुरु नानक करके सिमरन करन लग पिया। कदे रो पवे, कदे चुप हो जावे, कदे हस पवे, कदे आकाश वल तके, कदे उत्तर दिशा वल तके, कदे बह जावे, कदे टहले, पर सारी रात नानक नानक कूकदा रहा। चित चात्रक को प्यास पुकारत, चाहत स्वांत दर्श हर आरत। लोचन पए चकोर बिचारे, चंद वदन कब आन दिखारे। अस प्रकार भूपत अब लाखा, दिन प्रति बदत बिटप ज्यों शाखा। रैन बिखे निंद्रा जन त्यागी, दिन मैं भूख प्यासा पागी। प्रेम आधार जीवना जेह को, लोचन चलत रहत जलत है को। ऊड़ अमावस सच चंद्रमा, दिसे नाही कह चढ़िया। एक विद्वान हन शास्त्र गए खट दर्शनी, सगों सर्व दर्शना दे ज्ञाता। नाले वेद भी मुखों चार दे हन, 18 पुराणा दे पानी हार हन। अज समुंदर दे किनारे उसे कोल वाली राजा जी वाली शिलापुर बैठे हन, पर शोक समुंदर विच ते शोक सागर विच रुड़ रहे हन। एनी विद्या ते फेर शोक, पर जे रता को ख्याल दियो ता शोक ना होवे ता होर की होवे। पढ़िया हां जी लिख लिख पढ़िया, तेता कढ़िया सोचा दे खौलर पए वद दे गए। जिन्नी सोच बहुती, जिन्नी सोच डूंगी ओने संसे। जिन्ने संसे ओने शोक। इन्हें नूं इक होर आदमी आया ते बोलिया, पंडित जी की हाल है। पंडित जी की दसीए बई, माया परमेश्वर दी हुण बुढ़े बारे देखी जे। सहजू किवें? पंडित तू पुछदा है किवें, तुहानू फिक्र नहीं? ਸਹਿਜੂ ਸਾਨੂੰ ਫਿਕਰ, ਇਸੇ ਕਰਕੇ ਤਾਂ ਮਾਪਿਆਂ ਡੂੰਘਾ ਪੜਾਇਆ ਨਹੀਂ। ਕੰਮ ਸਾਡਾ ਮਸ਼ਕਰੀ ਮਖੌਲਾਂ ਦੀ ਖੱਟੀ ਖਾਣੀ, ਵਿਦੂਖਕ ਸਾਡਾ ਨਾਓਂ, ਅਸੀਂ ਕੀ ਜਾਣੀਏ ਫਿਕਰ। ਪੰਡਿਤ ਤੇ ਜੇ ਟੁੱਕ ਹੀ ਬੰਦ ਹੋ ਗਿਆ ਤਾਂ? ਸਹਿਜੂ ਸਾਡਾ ਟੁੱਕ ਕੌਣ ਬੰਦ ਕਰੂ? ਪੰਡਿਤ ਰਾਜਾ। ਸਹਿਜੂ ਕਿਉਂ? ਪੰਡਿਤ ਤੂੰ ਮਸਖਰਾ ਤੇ ਉਹ ਹੁਣ ਦਿਨੇ ਰਾਤ ਰੋਂਦਾ ਹੈ, ਹੁਣ ਉਹਨੂੰ ਵਹਿਣ ਪਾਉਣ ਵਾਲੀਆਂ ਤੀਵੀਆਂ ਦੀ ਲੋੜ ਹੋਊ ਕਿ ਤੇਰੀ? ਤੂੰ ਕਿਸੇ ਨਾ ਕਿਸੇ ਵੇਲੇ ਕੋਈ ਹਾਸਾ ਕਰਨਾ ਹੈ, ਉਹਨੇ ਚਿੜ ਕੇ ਕਹਿ ਦੇਣਾ ਹੈ ਕਿ ਜਾਓ ਸਹਿਜੂ ਜੀ ਆਰਾਮ ਕਰੋ। ਪੰਡਿਤ ਜੀ ਨੇ ਪਤੇ ਦੀ ਕਹੀ, ਖੂਬ ਗਿੱਟੇ ਵੱਜੀ। ਸਹਿਜੂ ਸਦਾ ਹੰਸੋੜਾ ਸਹਿਜੂ ਘਬਰਾਇਆ, ਉਸ ਦੇ ਮੱਥੇ 'ਤੇ ਕਾਲੀਆਂ ਤਿਊੜੀਆਂ ਪਈਆਂ। ਜਿਹਨੇ ਕਦੇ ਫਿਕਰ ਨਹੀਂ ਡਿੱਠਾ ਸੀ, ਅੱਜ ਵਿਦਵਾਨ ਦੀ ਸੋਹਬਤ ਨਾਲ ਉਹ ਵੀ ਫਿਕਰਾਂ ਵਿੱਚ ਪੈ ਗਿਆ। ਇੰਨੇ ਨੂੰ ਦੀਵਾਨ ਆਇਆ। ਦੀਵਾਨ ਹੈ? ਅੱਜ ਵਿਦੂਖਕ ਜੀ ਦਾ ਚਿਹਰਾ ਉਦਾਸ? ਅਣਹੋਣੀ ਗੱਲ ਹੈ। ਸਹਿਜੂ ਬਈ ਕੁਝ ਨਾ ਪੁੱਛ, ਪੰਡਿਤ ਜੀ ਦੀ ਸ਼ਰਨ ਆਏ ਸਾਂ ਬਈ ਕੋਈ ਸੁੱਖ ਪਾਵਾਂਗੇ। ਪੰਡਿਤ ਜੀ ਸੰਸਿਆਂ ਵਿੱਚ ਰੁੜ ਰਹੇ ਸਨ, ਮੈਨੂੰ ਵੀ ਨਾਲੇ ਧੂ ਲੈ ਗਏ। ਸੋ ਦੋਵੇਂ ਬੈਠੇ ਪਏ ਟੁੱਕ ਦੇ ਫਿਕਰ ਵਿੱਚ ਗੋਤੇ ਖਾਂਦੇ ਹਾਂ। ਤੁਸੀਂ ਕਿਹਾ ਕਰਦੇ ਹੋ, ਜਿਹਨੇ ਪੈਦਾ ਕੀਤਾ ਹੈ ਉਸ ਪਰ ਭਰੋਸਾ ਨਹੀਂ ਬੱਝਦਾ, ਕਰਮਾਂ ਦੇ ਸ਼ਾਕਰ ਨਹੀਂ ਰਿਹਾ ਜਾਂਦਾ, ਪਰ ਜੀਓ ਜੀ ਰਿਜਕ ਦਾਤੇ ਵਿੱਚ ਜੋ ਨਵਾਂ ਰੰਗ ਆਇਆ ਹੈ ਉਹ ਹੈਰਾਨ ਕਰ ਰਿਹਾ ਹੈ। ਰਾਜਾ ਕੀ ਤੇ ਰੋਣੀਆਂ ਕੀ? ਰਾਜਾ ਕੀ ਤੇ ਰੋਣੀਆਂ ਕੀ? ਰੋਣੀਆਂ ਵਾਲੇ ਥਾਂ ਸਾਡੇ ਮਖੌਲੀਆਂ ਤੇ ਜੁਗਤਬਾਜ਼ਾਂ ਦੀ ਕੀ ਲੋੜ? ਦੀਵਾਨ ਸੱਚ ਹੈ ਵਿਦੂਖਕ ਜੀ। ਪੰਡਿਤ ਮੈਨੂੰ ਤਾਂ ਅੱਜ ਅਸਚਰਜ ਹੈ ਕਿ ਇੱਕ ਅਨਪੜ੍ਹ ਮੁਸਾਫਰ ਨਿਰੱਖਰ ਭੱਟਾਚਾਰਿਆ ਕਹਿ ਕੀ ਗਿਆ? ਨਾ ਉਹ ਪੰਡਿਤ ਸੀ ਨਾ ਵਿਦਵਾਨ। ਮੈਂ ਬਥੇਰਾ ਕਿਹਾ ਕਿ ਉਸ ਦੀ ਮੇਰੇ ਨਾਲ ਚਰਚਾ ਕਰਾਓ, ਪਰ ਰਾਜੇ ਨੇ ਇੱਕ ਨਾ ਮੰਨੀ, ਉਹ ਬਸ ਕਾਤੀ ਲਾਉਂਦਾ ਹੀ ਪੈ ਗਿਆ ਰਾਹੀਂ। ਹੁਣ ਜੇ ਇਹੋ ਹਾਲ ਰਿਹਾ ਤਾਂ ਸਾਨੂੰ ਕੌਣ ਪੁੱਛੇਗਾ? ਦੀਵਾਨ ਪੰਡਿਤ ਜੀ ਬੇਸ਼ੱਕ ਬੜੇ ਫਿਕਰਾਂ ਦੀ ਗੱਲ ਹੈ, ਪਰ ਜੇ ਅਸੀਂ ਆਪਣੇ ਸੁਆਮੀ ਦੇ ਪਿਆਰ ਕਰਨ ਵਾਲੇ ਦੇ ਦਾਸ ਰਹੀਏ, ਸਾਨੂੰ ਕੀ ਉਹ ਕਿਸੇ ਹਾਲ ਵਿੱਚ ਰਹਿਣ ਸਾਡੀ ਅੰਗ ਪਾਲਣਾ ਅਤੇ ਰਾਜ ਭਗਤੀ ਕਾਇਮ ਰਹੇ? ਪੰਡਿਤ ਜੀ ਹਾਂ ਜੀ, ਇਹ ਤਾਂ ਠੀਕ ਹੈ, ਤੁਸੀਂ ਤਾਂ ਠਹਿਰੇ ਦੀਵਾਨ, ਤੁਹਾਡੀ ਹੋਈ ਲੋੜ ਅਤੇ ਮੈਂ ਤਾਂ ਖੱਟਿਆ ਹੀ ਪੋਥੀਆਂ ਦਾ ਖਾਣਾ ਹੋਇਆ। ਜਦ ਰਾਜਾ ਦਾ ਧਰਮ ਹੀ ਹੋਰ ਹੋ ਗਿਆ ਤਾਂ ਮੈਂ ਕਿਸ ਭਾਵਿਕੂ? ਤੇ ਅੰਤ ਉਹੋ ਜਿਹੇ ਬਣੀਏ ਬਕਾਲਾਂ ਨੇ ਦੀਵਾਨਗੀ ਨੂੰ ਹੱਥ ਵੀ ਮਾਰਨੇ ਹਨ ਜੋ ਰਾਜਾ ਨੂੰ ਪੱਟ ਗਏ ਹਨ। ਸੋ ਤੁਸੀਂ ਵੀ ਕੋਈ ਫਿਕਰ ਕਰ ਲਓ, ਓਨਾ ਕਰੋਗੇ ਚਾਰ ਦਿਨ ਮਗਰੋਂ ਕਰਨਾ ਪਊ। ਦੀਵਾਨ ਕੀ ਕਰੀਏ? ਪੰਡਿਤ ਰਾਜਾ ਜੀ ਨੂੰ ਸਮਝਾਈਏ, ਸਦਾ ਸ਼ਿਵ ਦੀ ਉਪਾਸ਼ਨਾ ਨਾ ਛੱਡੇ। ਦੀਵਾਨ ਚੰਗਾ, ਪਰ ਆਖੀਏ ਕੀ? ਪੰਡਿਤ ਕਿਸੇ ਦੇਵਤਾ ਦਾ ਨਾਮ ਰਾਜਾ ਲੈਂਦਾ ਹੈ। ਦੀਵਾਨ ਬਾਂਦੀਆਂ ਤੋਂ ਸੁਣਿਆ ਹੈ ਕਿ ਨਾਨਕ ਨਾਨਕ ਕਰਦਾ ਹੈ। ਪੰਡਿਤ ਬਸ ਸਾਰੇ ਰਲ ਕੇ ਨਾਨਕ ਨਿੰਦਿਆ ਸ਼ੁਰੂ ਕਰ ਦਈਏ, ਹਰ ਪਾਸਿਓਂ ਉਸ ਦੇ ਕੰਨੀ ਨਿੰਦਿਆ ਪਾਈਏ, ਆਪੇ ਖਿਆਲ ਟੁੱਟ ਜਾਵੇਗਾ। ਸਹਿਜੂ ਓਏ ਫੋਕੇ ਖਿਆਲਾਂ ਦੀ ਖੱਟੀ ਖਾਣ ਵਾਲਿਆ, ਨਾ ਨਾਨਕ ਨੂੰ ਤੂੰ ਡਿੱਠਾ ਨਾ ਮੈਂ, ਨਾ ਉਸ ਦੇ ਗੁਣ ਜਾਣੀਏ ਨਾ ਔਗੁਣ, ਨਾ ਕਦੇ ਪਾਸ ਰਹੇ ਨਾ ਪਰਖਿਆ, ਐਵੇਂ ਨਿੰਦਿਆ ਕਰੀਏ, ਨਿਰਾ ਝੂਠ ਪਏ ਤੋਲੀਏ। ਪੰਡਿਤ ਨੀਤੀ ਹੈ? ਕਿਉਂ ਦੀਵਾਨ ਜੀ? ਦੀਵਾਨ ਨੀਤੀ ਤੇ ਝੂਠ ਪਰਿਆਇ ਵਾਚੀ ਸ਼ਬਦ ਨਹੀਂ ਹਨ। ਸਹਿਜੂ ਪੰਡਿਤ ਜੀ ਝੂਠ ਝੂਠ ਹੈ, ਨੀਤੀ ਦਾ ਨਾਂ ਲਿਆਂ ਵੀ ਝੂਠ ਝੂਠ ਹੀ ਰਹਿੰਦਾ ਹੈ। ਪੰਡਿਤ ਧਰਮ ਪ੍ਰਚਾਰ ਹਿੱਤ ਝੂਠ ਸੱਤੇ ਤੁਲ ਹੈ। ਸਹਿਜੂ ਹਾਂ, ਝੂਠ ਸਦਾ ਉਸੇ ਤਰ੍ਹਾਂ ਦੀ ਸ਼ੈ ਹੈ ਜਿਸ ਤਰ੍ਹਾਂ ਦੀ ਸ਼ੈ ਅਧਰਮ ਹੈ। ਪੰਡਿਤ ਕੀ ਆਖਿਆ ਹੈ? ਸਹਿਜੂ ਮੈਂ ਆਖਿਆ ਹੈ
ਜੇ ਧਰਮ ਝੂਠ ਨਾਲ ਪ੍ਰਚਾਰੀ ਦਾ ਹੈ ਉਹ ਤਾਂ ਅਧਰਮ ਹੋਇਆ। ਧਰਮ ਤੇ ਸੱਚ ਦੈਵੀ ਸੰਪਦਾ ਦੀ ਵਸਤੂ ਹੈ ਤੇ ਅਧਰਮ ਤੇ ਝੂਠ ਆਸੁਰੀ ਸੰਪਦਾ ਦੀ ਵਸਤੂ ਹੈ। ਹਨੇਰੇ ਨਾਲ ਚਾਨਣ ਦਾ ਪ੍ਰਚਾਰ ਕਿਵੇਂ? ਪੰਡਿਤ ਭੋਲੇ ਮੂਰਖ, ਤੂੰ ਸਮਝਦਾ ਨਹੀਂ ਹੈ। ਕਾਰਜ ਸਿੱਧੀ ਵਾਸਤੇ ਸ਼ਾਮ, ਦਾਮ, ਦੰਡ, ਭੇਦ ਸਭ ਕੁਝ ਵਰਤੀਦਾ ਹੈ। ਸਹਿਜੂ, ਰਾਜਸੀ ਕੰਮਾਂ ਵਿੱਚ ਸ਼ਾਮ, ਦਾਮ, ਦੰਡ, ਭੇਦ ਵਰਤੀਦਾ ਹੈ ਕਿ ਸੱਚ ਦੇ ਪ੍ਰਚਾਰ ਵਿੱਚ ਵੀ? ਧਰਮ ਤਾਂ ਆਪਣੀ ਸੱਚਾਈ ਤੇ ਆਪਣੀ ਸ਼ਕਤੀ ਆਸਰੇ ਪ੍ਰਚਾਰੀ ਦਾ ਹੈ ਨਾ ਕਿ ਚਲਾਕੀਆਂ, ਮਾਰਾਂ ਤੇ ਝੂਠਾਂ ਨਾਲ? ਹਿੰਦ ਨਾਲ ਪਠਾਨ ਪਾਤਸ਼ਾਹ ਕਿੰਨਾ ਜ਼ੋਰ ਲਾ ਥੱਕੇ। ਜ਼ੋਰ, ਦਾਬਾ, ਡਰਾਵਾ, ਗਾਲੀ, ਤਲਵਾਰ ਤੇ ਭੈ ਨਾਲ ਕਿੰਨਾ ਸ਼ਰਮ ਕਰ ਚੁੱਕੇ ਹਨ। ਫਲ ਕੀ ਹੋਇਆ ਹੈ ਕਿ ਅਜੇ ਤੱਕ ਜੋ ਲੋਕ ਉਹਨਾਂ ਦੇ ਮਤ ਵਿੱਚ ਗਏ ਹਨ ਉਹਨਾਂ ਦੇ ਆਚਰਣ ਉਸੇ ਤਰ੍ਹਾਂ ਦੇ ਹਨ ਜਿਹੋ ਜਿਹੇ ਕਿ ਪਹਿਲੇ ਸਨ। ਕਿਸੇ ਵਿੱਚ ਕੋਈ ਖਾਸ ਗੱਲ ਨਹੀਂ ਆਈ, ਸਾਰੇ ਉਹੋ ਜਿਹੇ ਤੇ ਉਹੋ ਜਿਹੇ ਹਨ। ਹਾਂ, ਜੇ ਕਿਤੇ ਕਿਸੇ ਸੂਫੀ ਨੇ ਪਿਆਰ ਨਾਲ ਕਿਸੇ ਨੂੰ ਪ੍ਰੇਰਿਆ ਤਾਂ ਉਸ ਵਿੱਚ ਕੋਈ ਗੁਣ ਆਇਆ ਹੋਵੇ ਤਾਂ ਕਿਹਾ ਨਹੀਂ ਜਾਂਦਾ। ਪੰਡਿਤ, ਫਿਰ ਇਹ ਤਾਂ ਠੀਕ ਹੈ, ਪਰ ਅਸੀਂ ਇਹ ਤਾਂ ਨਹੀਂ ਚਾਹੁੰਦੇ ਕਿ ਰਾਜਾ ਸੱਤਿਆਵਾਦੀ, ਧਰਮੀ, ਸੱਚੀ ਮੁੱਚੀ ਕੁਛ ਬਣ ਜਾਵੇ। ਬਾਬਾ ਸਾਡੇ ਮਤ ਵਿੱਚ ਟਿਕਿਆ ਰਹੇ, ਧਰਮੀ ਹੋਵੇ ਚਾਹੇ ਨਾ ਹੋਵੇ। ਇੱਕ ਰਾਜਾ ਪੰਡਿਤ ਹੈ, ਇੰਨੀ ਮਿਹਨਤ ਕਰਕੇ ਮੈਂ ਵਿੱਦਿਆ ਪੜ੍ਹਾਈ ਹੈ, ਦੂਜੇ ਧਰਮ ਤੁਰੰਤਰ ਹੈ, ਤੀਜੇ ਮਤ ਵਿੱਚ ਨਾ ਰਿਹਾ ਤਾਂ ਵੈਰੀਆਂ ਨੂੰ ਲਾਭ ਹੋਸੀ। ਇਸ ਕਰਕੇ ਅੰਦਰੋਂ ਚਾਹੇ ਉਹ ਧਰਮੀ ਹੋਵੇ ਚਾਹੇ ਅਧਰਮੀ, ਪਰ ਸਾਡੇ ਵਿੱਚ ਟਿਕਿਆ ਰਹੇ, ਸਾਡਾ ਨੱਕ ਬਚੇ, ਸਾਡੀ ਰੋਜ਼ੀ ਬਚੇ, ਸਾਡੇ ਵੈਰੀ ਦੱਬੇ ਰਹਿਣ। ਵਿਦੂਖਕ, ਵਾਹ ਮਹਾਰਾਜ ਜੀ, ਧੰਨ ਹੋ, ਤੁਸੀਂ ਤਾਂ ਮੰਤਰੀ ਚਾਹੀਦੇ ਸੀ। ਦੀਵਾਨ ਜੀ, ਮੀਰ ਮੁਨਸ਼ੀ ਦਾ ਬਸਤਾ ਇਹਨਾਂ ਨੂੰ ਲੈ ਦਿਓ, ਇਹ ਧਰਮ ਪ੍ਰਚਾਰ ਦੇ ਲਾਇਕ ਨਹੀਂ ਹਨ। ਪੰਡਿਤ ਜੀ, ਤੁਸਾਂ ਨੂੰ ਸ਼ਾਇਦ ਪਤਾ ਨਹੀਂ, ਮੈਂ ਬ੍ਰਾਹਮਣੀ ਮਤ ਦਾ ਨਹੀਂ ਹਾਂ, ਮੇਰਾ ਧਰਮ ਬੋਧ ਹੈ। ਤੁਸਾਂ ਵਰਗਾ ਮੇਰਾ ਧਰਮ ਨਹੀਂ, ਅਸੀਂ ਮਾੜੇ ਸਹੀ ਪਰ ਨੇਕੀ ਦੇ ਬੰਦੇ ਹਾਂ, ਝੂਠ ਨੂੰ ਝੂਠ, ਪਾਪ ਨੂੰ ਪਾਪ ਜਾਣਦੇ ਹਾਂ। ਜੇ ਤਾਂ ਤੁਹਾਡੇ ਮਤ ਵਿੱਚ ਕੋਈ ਤਾਕਤ ਹੈ, ਕੋਈ ਜਿਉਂਦੀ ਸ਼ਕਤੀ ਹੈ ਤਾਂ ਉਸ ਦੇ ਬਲ ਨਾਲ ਰਾਜਾ ਨੂੰ ਸਵੈ ਧਰਮ ਪ੍ਰੇਮੀ ਬਣਾਓ, ਨਹੀਂ ਤਾਂ ਉਸ ਆਦਮੀ ਅੱਗੇ ਝੁੱਕ ਜਾਓ ਜੋ ਤੁਹਾਡੇ ਰਾਜਾ ਦੀ ਵਿੱਦਿਆ ਅਰ ਚਤਰਾਈ ਦੇ ਹੁੰਦਿਆਂ ਸੁਣਦਿਆਂ ਉਸ ਨੂੰ ਆਪਣਾ ਕਰ ਗਿਆ ਹੈ। ਪੰਡਿਤ, ਉਹ ਆਦਮੀ ਦੁਸ਼ਟ ਸਾ, ਪਾਪੀ ਸਾ, ਕੋਈ ਨਜ਼ਰਬੰਦੀਆ ਸਾ, ਭੋਲੇ ਰਾਜਾ ਨੂੰ ਖਰਾਬ ਕਰ ਗਿਆ। ਵਿਦੂਖਕ, ਪੰਡਿਤ ਜੀ, ਤੋ ਸਾਡਾ ਧਰਮ ਪੋਲਾ ਹੈ। ਧਰਮ ਤੋਂ ਮੇਰਾ ਮਤਲਬ ਉਹ ਬਰੀਕ ਖਿਆਲ ਨਹੀਂ ਜਿਸ ਦੇ ਤੁਸੀਂ ਸਮਝਣਹਾਰ ਹੋ, ਪਰ ਉਹ ਸ਼ਕਤੀ, ਉਹ ਪ੍ਰਭਾਵ ਜੋ ਤੁਹਾਡੇ ਆਤਮਾ ਵਿੱਚ ਹੈ। ਦੇਖੋ, ਇੱਕ ਆਦਮੀ ਤੁਹਾਡੇ ਰਾਜਾ ਦਾ ਧਰਮ ਬਦਲਾ ਗਿਆ ਹੈ, ਤੁਸੀਂ ਉਸ ਦੀ ਸ਼ਕਤੀ ਨੂੰ ਤੋੜ ਨਹੀਂ ਸਕਦੇ। ਸਿਧਾਂਤ ਇਹ ਹੈ ਕਿ ਤੁਹਾਡਾ ਅੰਤਰੀਵ ਆਤਮ ਬਲ ਕਮਜ਼ੋਰ ਹੈ। ਕਮਜ਼ੋਰੀ ਦੀ ਪ੍ਰਤੱਖ ਨਿਸ਼ਾਨੀ ਗੁੱਸਾ ਹੈ। ਤੁਸੀਂ ਅਣਜਾਣੇ ਅਕਾਰਨ ਉਸ ਆਦਮੀ ਨੂੰ ਗਾਲੀਆਂ ਦਿੰਦੇ ਹੋ। ਮੈਨੂੰ ਆਸ ਨਹੀਂ ਪੈਂਦੀ ਕਿ ਨੀਤੀ ਨਾਲ ਜਾਂ ਧਰਮ ਸ਼ਕਤੀ ਨਾਲ ਤੁਸੀਂ ਰਾਜਾ ਦੀਆਂ ਮੁਹਾੜਾਂ ਮੋੜ ਸਕੋ। ਪੰਡਿਤ, ਮੇਰੀ ਧਰਮ ਸ਼ਕਤੀ ਦਾ ਤੈਨੂੰ ਪਤਾ ਨਹੀਂ। ਕੱਲ੍ਹ ਹੀ ਆਦਮੀ ਪੁਰੀ, ਕਾਸ਼ੀ ਅਤੇ ਨਦੀਏ ਨੂੰ ਟੋਰਾਂਗਾ, ਔਰ ਉਸ ਜਗ੍ਹਾ ਤੋਂ ਪੰਡਿਤਾਂ ਦਾ ਹੁਕਮ ਆਏਗਾ ਕਿ ਰਾਜਾ ਜੀ ਨੂੰ ਛੇਕ ਦਿੱਤਾ ਜਾਵੇ, ਨਹੀਂ ਤਾਂ ਠੀਕ ਹੋ ਜਾਣ। ਵੈਦੂਖਕ, ਇੰਨੀ ਸਮਰੱਥਾ ਮੁਸਲਮਾਨਾਂ ਵਿੱਚ ਤਾਂ ਹੈ, ਤੁਸਾਂ ਵਿੱਚ ਨਹੀਂ। ਪਰ ਖੈਰ, ਜੇ ਹੋਵੇ ਵੀ ਤਾਂ ਡਰ ਨਾਲ ਧਰਮ ਪ੍ਰਚਾਰ ਕਰਦੇ ਹੋ। ਧਰਮ ਦਾ ਫਲ ਹੈ ਨਿਰਭੈ ਪਦ, ਅਤੇ ਤੁਸੀਂ ਭੈ ਪਾ ਕੇ ਧਰਮੀ ਬਣਾਉਂਦੇ ਹੋ। ਡਰਾਵਾ ਤਾਂ ਆਸੁਰੀ ਸੰਪਦਾ ਦੀ ਵਸਤੂ ਹੈ, ਹਨੇਰਾ ਹੈ। ਪੰਡਿਤ ਜੀ, ਧਰਮਹੀਣ ਨੂੰ ਛੇਕ ਦੇਣਾ ਬੁਰਾ ਨਹੀਂ, ਪਰ ਤੁਸੀਂ ਪੱਤਰਿਆਂ ਅਤੇ ਖੰਭਾਂ ਦੇ ਪੰਖੇਰੂ ਕੀ ਜਾਣੋ ਕਿ ਰਾਜਾ ਜੀ ਨੂੰ ਪ੍ਰੇਮ ਲੱਗਾ ਹੈ? ਜੋ ਲਾ ਗਿਆ ਹੈ ਸੋ ਕੋਈ ਸ਼ਕਤੀ ਵਾਲਾ ਪੁਰਖ ਸੀ, ਉਹ ਪਰਦੇਸੀ ਕੋਈ ਆਤਮ ਬਲ ਵਾਲਾ ਸੀ ਜੋ ਆਪ ਦੇ ਸ਼ਾਸਤਰਗ ਰਾਜਾ ਜੀ ਅੰਦਰ ਪ੍ਰੇਮ ਪਾ ਗਿਆ ਹੈ। ਹੁਣ ਰਾਜਾ ਨਾਨਕ ਪ੍ਰੇਮ ਵਿੱਚ ਮਗਨ ਹੈ। ਤੁਸੀਂ ਜੋ ਕੁਝ ਸੋਚ ਰਹੇ ਹੋ ਇਹ ਕੁਝ ਪ੍ਰੇਮੀਆਂ ਨੂੰ ਕਲੇਸ਼ ਦੇਣ ਲਈ ਸਦਾ ਤੋਂ ਲੋਕ ਸੋਚਦੇ ਤੇ ਕਰਦੇ ਆਏ ਹਨ, ਪਰ ਪ੍ਰੇਮੀ ਕਦੇ ਨਹੀਂ ਡੱਠੇ। ਲੋਕਾਂ ਨੇ ਪ੍ਰੇਮੀ ਜਿਉਂਦੇ ਸਾੜੇ, ਜ਼ਹਿਰਾਂ ਦੇ ਪਿਆਲੇ ਪਿਆਏ, ਸੂਲੀਆਂ ਚਾੜੇ, ਅਨੇਕਾਂ ਕਸ਼ਟ ਤੇ ਪੈ ਦਿੱਤੇ, ਪਰ ਪ੍ਰੇਮ ਦੀ ਚਿਣਗ ਕਦੇ ਬੁੱਝੀ ਨਹੀਂ। ਤੇ ਇੱਥੇ ਤਾਂ ਸੱਚਾ ਪ੍ਰੇਮ ਹੈ, ਆਤਮ ਪ੍ਰੇਮ ਹੈ, ਅਧਿਆਤਮਕ ਪ੍ਰੇਮ ਹੈ, ਔਰ ਹੈ ਵੀ ਕਿਸੇ ਪੂਰਨ ਪੁਰਖ ਦਾ। ਪੂਰਨ ਪੁਰਖ ਮੈਂ ਇਸ ਕਰਕੇ ਆਖਦਾ ਹਾਂ ਕਿ ਜਿਸ ਦੇ ਚੇਲੇ ਵਿੱਚ ਇਤਨੀ ਤਾਕਤ ਹੈ ਕਿ ਮੁਜ਼ਰਮ ਹੋ ਕੇ ਕਚਹਿਰੀ ਵਿੱਚ ਆਏ ਔਰ ਰਾਜਾ ਨੂੰ ਸਵੈ ਧਰਮ ਵਿੱਚ ਪ੍ਰੇਰ ਲਵੇ, ਉਹ ਜ਼ਰੂਰ ਆਤਮ ਆਰੂਫ ਪੁਰਖ ਹੈ, ਔਰ ਜਿਸ ਦਾ ਉਹ ਚੇਲਾ ਹੈ ਉਹ ਕੋਈ ਪੂਰਨ ਪੁਰਖ ਹੈ। ਪੰਡਤਾ, ਮੈਨੂੰ ਤਾਂ ਸ਼ੱਕ ਪੈਂਦਾ ਹੈ ਕਿ ਭਵਿੱਖਤ ਪੁਰਾਣ ਵਿੱਚ ਜੋ ਕਲਯੁੱਗ ਵਿੱਚ ਅਵਤਾਰ ਹੋਣਾ ਲਿਖਿਆ ਹੈ, ਜਿਸ ਨੇ ਮਲੇਸ਼ੀਆ ਤੋਂ ਰੱਖਿਆ ਕਰਨੀ ਹੈ, ਕਿਤੇ ਇਹ ਉਹ ਨਾਨਕ ਤਾਂ ਨਹੀਂ? ਪੰਡਤ, ਵਿਦੂਖਕ, ਮੇਰੇ ਜਾਣੇ ਤੂੰ ਵੀ ਰਾਜਾ ਦੇ ਨਾਲ ਚੌੜੋ ਚੱਲਿਆ ਹੈ। ਵਿਦੂਖਕ, ਨਹੀਂ ਪੰਡਤ ਜੀ, ਮੈਂ ਤਾਂ ਸ਼ੁੱਧ ਬੋਧ ਮਤ ਦਾ ਹਾਂ। ਸਾਡੇ ਵਿੱਚ ਸਦਾਚਾਰ ਹੀ ਧਰਮ ਹੈ, ਇਸ ਕਰਕੇ ਮੈਂ ਸੱਚ ਦਾ ਲੜ ਛੋੜ ਨਹੀਂ ਸਕਦਾ, ਔਰ ਧਰਮ ਪ੍ਰਚਾਰ ਵਿੱਚ ਕਿਸੇ ਆਸੁਰੀ ਸੰਪਦਾ ਦੇ ਵਰਤਾਓ ਨੂੰ ਦਰੁਸਤ ਨਹੀਂ ਸਮਝ ਸਕਦਾ। ਰਾਜਾ ਚਾਹੇ ਮੁਸਲਮਾਨ ਹੋ ਜਾਵੇ, ਪਰ ਮੈਂ ਡਰਾਵੇ ਨਾਲ, ਛਲ ਨਾਲ, ਨਿੰਦਿਆ ਨਾਲ, ਚਾਲਬਾਜ਼ੀ ਨਾਲ ਉਸ ਨੂੰ ਕਦੇ ਹਿੰਦੂ ਰੱਖਣ ਦੇ ਯਤਨ ਨਹੀਂ ਕਰਾਂਗਾ। ਪੰਡਿਤ, ਹੇ ਸਤਵਾਦੀ, ਕਿਆ ਹਰੀਸ਼ ਚੰਦਰ ਦਾ ਤੂੰ ਅਵਤਾਰ ਹੈ? ਅੱਛਾ, ਫੇਰ ਕੋਈ ਯੁਕਤੀ ਤੂੰ ਹੀ ਬਤਾ। ਵਿਦੂਖਕ, ਤੁਸੀਂ ਉਸ ਨੂੰ ਯੁਕਤੀ ਪੂਰਵਕ ਸਮਝਾਓ, ਉਸ ਦੇ ਸੰਸੇ ਦੂਰ ਕਰੋ, ਪਰ ਮੈਨੂੰ ਡਰ ਹੈ ਕਿ ਇਉਂ ਵੀ ਤੁਸੀਂ ਕਾਮਯਾਬ ਨਹੀਂ ਹੋਣਾ। ਜੋ ਪੁਰਖ ਆਪਣੇ ਧਰਮ ਨੂੰ ਸ਼ਾਸਤਰਾਰਥ ਵਿੱਚ ਹਾਰ ਕੇ ਜਾਂ ਬੁੱਧੀ ਦੀ ਖੋਜ ਕਰਕੇ ਦਲੀਲ ਦੇ ਸਿਰ ਬਦਲੇ, ਉਹ ਪ੍ਰਬਲ ਯੁਕਤੀ ਨਾਲ ਮੁੜ ਕੇ ਆਪਣੇ ਧਰਮ ਵਿੱਚ ਆ ਸਕਦਾ ਹੈ, ਪਰ ਜਿਸ ਨੂੰ ਸਰਬ ਯੁਕਤੀਆਂ ਤੋਂ ਉੱਪਰ ਕੋਈ ਆਤਮ ਬਲ ਮਿਲ ਜਾਵੇ, ਜਿਸ ਦੇ ਅੰਦਰ ਕੋਈ ਰਸ, ਕੋਈ ਸੱਚ ਪ੍ਰਤੱਖ ਹੋ ਜਾਵੇ, ਜੋ ਹਸਤਾਮਲ ਵੱਤ ਕਿਸੇ ਸਵਾਦ ਸ਼ਕਤੀ ਨੂੰ ਅਨੁਭਵ ਕਰੇ, ਉਸ ਅਨੁਭਵੀ ਰੋਹ ਵਿੱਚ ਗਏ ਜਗਿਆਸੂ ਨੂੰ ਤੁਸੀਂ ਦਲੀਲ ਨਾਲ ਵੀ ਮੋੜ ਨਹੀਂ ਸਕੋਗੇ।